ਮਾਲਵੇ ਦੇ ਇਲਾਕੇ ਦਾ ਇੱਕ ਪ੍ਰਸੰਗ ਚੱਲ ਰਿਹਾ ਹੈ। ਛੇਵੇਂ ਪਾਤਸ਼ਾਹ ਜਦੋਂ ਪਹਿਲੀ ਵਾਰ ਡਰੋਲੀ ਨਗਰ ਆਏ ਸਨ, ਕਿਉਂਕਿ ਦੋ ਵਾਰ ਸਤਿਗੁਰਾਂ ਨੇ ਡਰੋਲੀ ਚਰਨ ਪਾਏ ਨੇ, ਉਸ ਵਕਤ ਸਤਿਗੁਰੂ ਜੀ ਦੀ ਇੱਕ ਕਲਾ ਵਰਤੀ ਹੈ। ਮੋਗੇ ਦੇ ਇਲਾਕੇ 'ਚ ਇੱਕ ਨਗਰ ਹੈ, ਨਗਰ ਦਾ ਨਾਮ ਹੈ ਵੱਡੇ ਘਰ। ਇਸ ਨਗਰ ਦੇ ਰਹਿਣ ਵਾਲੇ ਇੱਕ ਗੁਰੂ ਘਰ ਦੇ ਸੇਵਕ ਸਿੱਖ ਨੇ, ਭਾਈ ਆਕੁਲ ਜੀ, ਇਹਨਾਂ ਦੀ ਧੀ ਲੜਕੀ ਅਕਾਲ ਪੁਰਖ ਜੀ ਨੇ ਦਿੱਤੀ, ਉਹਦੇ ਰਿਸ਼ਤੇ ਦੀ ਭਾਲ ਕਰਨ ਵਾਸਤੇ ਲਾਗੀ ਭੇਜੇ ਨੇ। ਲਾਗੀ ਤੁਕਲਾਣੀ ਨਗਰ ਹੈ, ਉਹ ਲਾਗੀ ਉੱਥੇ ਪਹੁੰਚੇ। ਭਾਈ ਸਾਧੇ ਦਾ ਇੱਕ ਲੜਕਾ ਹੈ ਜਿਹਦਾ ਨਾਮ ਭਾਈ ਸਾਧੂ ਹੈ, ਉਹਦੇ ਨਾਲ ਰਿਸ਼ਤਾ ਕਰਕੇ ਵਾਪਸ ਆਏ ਨੇ। ਭਾਈ ਆਕੁਲ ਨੇ ਪੁੱਛਿਆ, ਜਿੱਥੇ ਰਿਸ਼ਤਾ ਕਰਕੇ ਆਏ ਹੋ ਕਿ ਉਹਨਾਂ ਦੇ ਘਰ ਵਿੱਚ ਗੁਰਸਿੱਖੀ ਹੈ? ਅੱਗੋਂ ਲਾਗੀ ਨੇ ਆਖਿਆ, ਮਹਾਰਾਜ ਇਹ ਤਾਂ ਨਹੀਂ ਅਸੀਂ ਪਤਾ ਕੀਤਾ, ਅਸੀਂ ਤਾਂ ਤੁਹਾਡੇ ਬਰਾਬਰ ਦਾ ਘਰ ਵੇਖ ਕੇ ਰਿਸ਼ਤਾ ਕਰ ਆਏ ਹਾਂ। ਜਿਸ ਵੇਲੇ ਬਰਾਤ ਆਈ, ਵੱਡੇ ਘਰ ਵਿੱਚ ਟਿਕਾਓ ਹੋਇਆ। ਭਾਈ ਆਕੁਲ ਜੀ ਨੇ ਜਦੋਂ ਬਰਾਤ ਨੂੰ ਵੇਖਿਆ, ਦੋ ਤਿੰਨ ਦਿਨ ਉੱਥੇ ਰਹੇ, ਪਤਾ ਲੱਗਾ ਵੀ ਇਹ ਤਾਂ ਸੁਲਤਾਨੀਏ ਹਨ। ਮਨ 'ਚ ਬਹੁਤ ਪਛਤਾਵਾ ਹੋਇਆ, ਪਰ ਹੁਣ ਕੁਝ ਕਰ ਨਹੀਂ ਸੀ ਸਕਦੇ ਸਿਵਾਏ ਅਰਦਾਸ ਬੇਨਤੀ ਦੇ ਅਕਾਲ ਪੁਰਖ ਦੇ ਚਰਨਾਂ 'ਚ। ਵਾਹਿਗੁਰੂ ਜੀ, ਹੁਣ ਤੁਸੀਂ ਕਿਰਪਾ ਕਰੋ ਸਤਿਗੁਰੂ। ਜਿਸ ਵੇਲੇ ਡੋਲੀ ਟੋਰੀ, ਆਪਣੀ ਧੀ ਨੂੰ ਆਖਿਆ, ਪੁੱਤਰ ਤੇਰੇ ਕਰਮ ਕੁਝ ਐਸੇ ਨੇ ਕਿ ਤੇਰਾ ਜਿਹੜਾ ਸਹੁਰਾ ਪਰਿਵਾਰ ਹੈ ਉਹ ਸੁਲਤਾਨੀਆ ਸਖੀ ਸਰਬਰੀਆ, ਤੂੰ ਇਹਨਾਂ ਦੀ ਕਬਰ ਨੂੰ ਮੱਥਾ ਨਹੀਂ ਟੇਕਣਾ, ਤੂੰ ਗੁਰੂ ਕੀ ਸਿੱਖੀ ਵਿੱਚ ਪਰਪੱਕ ਰਹਿਣਾ। ਜੇ ਤੂੰ ਗੁਰਸਿੱਖੀ 'ਚ ਪਰਪੱਕ ਰਹੇਗੀ, ਇਹ ਆਪ ਗੁਰਸਿੱਖ ਆਪੇ ਬਣ ਜਾਣਗੇ। ਮਨ ਦੇ ਵਿੱਚ ਇਹ ਗੱਲ ਸੁਣ ਕੇ ਲੜਕੀ ਬਹੁਤ ਰੋਈ ਵੀ, ਪਛਤਾਵਾ ਵੀ ਕੀਤਾ, ਪਰ ਪਰਮੇਸ਼ਰ ਦੀ ਖੇਡ ਹੈ, ਅਕਾਲ ਪੁਰਖ ਦਾ ਹੁਕਮ ਹੈ। ਡੋਲੀ 'ਚ ਸਵਾਰ ਹੋ ਕੇ ਇਹ ਵੱਡੇ ਘਰ ਨਗਰ ਤੋਂ ਤੁਕਲਾਣੀ ਪਿੰਡ ਨੂੰ ਚੱਲ ਪਏ। ਰਸਤੇ ਵਿੱਚ ਜਿਵੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੀ ਕਿਰਪਾ ਵਰਤ ਰਹੀ ਹੈ, ਉਹ ਪ੍ਰਸੰਗ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਤੁਕਲਾਣੀ ਕੇ ਮਗ ਮੈਂ ਡੇਰਾ।
ਤੁਕਲਾਣੀ ਨਗਰ ਨੂੰ ਜਦੋਂ ਇਹ ਤੁਰੇ ਨਾ ਵਾਪਸੀ ਡੋਲੀ ਲੈ ਕੇ, ਤੇ ਰਸਤੇ ਵਿੱਚ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਡੇਰਾ ਡਰੋਲੀ ਨਗਰ ਸਤਿਗੁਰੂ ਜੀ ਨੇ ਪੜਾ ਕੀਤਾ ਹੋਇਆ ਸੀ।
ਭਜਨ ਕੀਰਤਨ ਹੋਤ ਕਨੇਰਾ।
ਸਤਿਗੁਰਾਂ ਦੇ ਪਾਸ ਹਰ ਵੇਲੇ ਭਜਨ ਹੁੰਦਾ, ਕੀਰਤਨ ਹੁੰਦਾ, ਹਰ ਵੇਲੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀਆਂ ਵਡਿਆਈਆਂ ਹੁੰਦੀਆਂ ਨੇ, ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ।
ਵੱਡੇ ਘਰ ਸੋ ਗ੍ਰਾਮ ਤੇ ਚਾਲੇ।
ਜਦੋਂ ਭਾਈ ਸਾਧੂ ਡੋਲੀ ਲੈ ਕੇ ਵੱਡੇ ਘਰ ਨਗਰ ਤੋਂ ਭਾਈ ਆਕੁਲ ਜੀ ਤੋਂ ਵਿਦਾ ਹੋ ਕੇ ਤੁਰੇ,
ਦਿਨ ਮੈਂ ਪਰ ਹੀ ਕਾਮ ਵਿਸਾਲੇ।
ਇਹਨਾਂ ਨੇ ਵਿਚਾਰ ਕੀਤੀ ਵੀ ਦਿਨੇ ਗਰਮੀ ਬਹੁਤ ਹੁੰਦੀ ਹੈ, ਕਿਉਂਕਿ ਗਰਮੀਆਂ ਦੇ ਦਿਨ ਸਨ, ਤੇ ਦਿਨੇ ਲੂਆਂ ਚੱਲਦੀਆਂ ਨੇ, ਗਰਮੀ ਬਹੁਤ ਜ਼ਿਆਦਾ ਹੈ, ਤੇ ਸਫ਼ਰ ਕਰਨਾ ਔਖਾ ਹੋਵੇਗਾ। ਵੇਖੋ ਵਾਹਿਗੁਰੂ ਜੀ ਦੀ ਵਿਧ ਬਣ ਰਹੀ। ਇਹਨਾਂ ਨੇ ਵਿਚਾਰ ਕੀਤੀ ਵੀ ਆਪਾਂ ਸਵੇਰੇ ਅੰਮ੍ਰਿਤ ਵੇਲੇ ਯਾਨੀ ਕਿ 2-2:30 ਵਜੇ ਹੀ ਤੁਰ ਪਵਾਂਗੇ। ਇਸ ਤਰੀਕੇ ਨਾਲ ਇਹ ਫੈਸਲਾ ਕਰਕੇ, ਯਾਨੀ ਕਿ ਅੱਧੀ ਰਾਤ ਹੀ ਹਾਲੇ ਬੀਤੀ ਸੀ, ਅੰਮ੍ਰਿਤ ਵੇਲਾ ਹੋਇਆ, ਉਸ ਵੇਲੇ ਇਹਨਾਂ ਨੇ ਚੱਲਣ ਦੀ ਤਿਆਰੀ ਕੀਤੀ।
ਯਾ ਤੇ ਵੱਡੀ ਰਹਿਣ ਤੇ ਪਿਆਨਾ।
ਵੱਡੀ ਰਹਿਣ ਦਾ ਮਤਲਬ ਹੁੰਦਾ ਵੀ ਅੰਮ੍ਰਿਤ ਵੇਲੇ ਪਿਛਲੇ ਪਹਿਰ ਰਾਤ ਦੇ ਇਹਨਾਂ ਨੇ ਆਪਣੀ ਡੋਲੀ ਟੋਰੀ ਹੈ।
ਅਰਣੋਦੈ ਪਹੁੰਚੇ ਗੁਰਥਾਨਾ।
ਸਵੇਰੇ ਸਵੇਰੇ ਤੁਰ ਪਏ, ਚੱਲਦਿਆਂ ਚੱਲਦਿਆਂ ਹਾਲੇ ਹਨੇਰਾ ਹੀ ਸੀ, ਥੋੜੀ ਥੋੜੀ ਲੋ ਲੱਗੀ ਸੀ, ਉੱਥੇ ਆ ਪਹੁੰਚੇ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੜਾਅ ਸੀ। ਚੱਲਦਿਆਂ ਚੱਲਦਿਆਂ ਹਾਲੇ ਥੋੜੀ ਥੋੜੀ ਲੋ ਲੱਗੀ ਸੀ, ਉੱਥੇ ਚੱਲ ਕੇ ਪਹੁੰਚ ਗਏ।
ਸਾਦਾ ਸਹਿਤ ਬਰਾਤ ਅਗਾਰੀ।
ਜਿਹੜਾ ਸਾਦਾ ਸੀ, ਭਾਈ ਸਾਧੂ ਦਾ ਪਿਤਾ ਯਾਨੀ ਕਿ ਭਾਈ ਆਕੁਲ ਜੀ ਦਾ ਕੁੜਮ, ਉਹ ਤਾਂ ਬਰਾਤ ਲੈ ਕੇ ਅੱਗੇ ਨੂੰ ਨਿਕਲ ਗਿਆ, ਨਾਲ ਜਿਹੜੇ ਬਰਾਤੀ ਸੀ ਉਹਨਾਂ ਨੂੰ ਨਾਲ ਲੈ ਕੇ ਅੱਗੇ ਨੂੰ ਚਲਾ ਗਿਆ।
ਡੋਰੀ ਸਾਧੂ ਸਹਿਤ ਪਿਛਾਰੀ।
ਜਿਹੜੀ ਡੋਲੀ ਸੀ ਆਪਣੀ ਘਰ ਵਾਲੀ ਨੂੰ ਲੈ ਕੇ, ਭਾਈ ਸਾਧੂ ਜੀ ਜਿਹੜੇ ਮਹਾਂਪੁਰਖ ਸਨ ਉਹ ਪਿੱਛੇ ਆ ਰਹੇ ਸੀ, ਡੋਲੀ ਦੇ ਨਾਲ ਚੱਲ ਕੇ ਆ ਰਹੇ ਸੀ, ਕਿਉਂਕਿ ਲਾੜੇ ਸਨ, ਲਾੜੇ ਦੀ ਜ਼ਿੰਮੇਵਾਰੀ ਡੋਲੀ ਦੇ ਨਾਲ ਸੀ। ਤੋ ਡੋਲੀ ਦੇ ਨਾਲ ਪਿੱਛੇ ਪਿੱਛੇ ਆ ਰਹੇ ਨੇ, ਬਾਕੀ ਸਾਰੀ ਬਰਾਤ ਅੱਗੇ ਲੰਘ ਗਈ।
ਗੁਰ ਢਿੱਗ ਆਸਾ ਵਾਰ ਸੋ ਗਾਵੇ।
ਸਤਿਗੁਰੂ ਜੀ ਦੇ ਪਾਸ ਉਸ ਵੇਲੇ ਰਬਾਬੀ ਸਿੱਖ ਕੀਰਤਨ ਕਰ ਰਹੇ ਸੀ, ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਗੂੰਜਾਂ ਪੈ ਰਹੀਆਂ ਸਨ। ਕੀਰਤਨ ਬੜਾ ਗੱਜ ਗੱਜ ਕੇ ਰਾਗੀ ਸਿੱਖ ਕਰ ਰਹੇ ਸਨ।
ਬਾਦਤ ਆਦਰ ਬਾਬ ਬਜਾਵੇ।
ਕਈ ਤਰ੍ਹਾਂ ਦੇ ਤੰਤੀ ਸਾਜ ਵੱਜ ਰਹੇ ਨੇ, ਰਬਾਬ ਵੱਜ ਰਹੀ ਹੈ, ਸਰੰਦਾ ਵੱਜ ਰਿਹਾ, ਤਾਊਸ ਵੱਜ ਰਿਹਾ ਹੈ।
ਆ ਕੁਲ ਕੀ ਦੋਹਿਤਾ ਸੁਨ ਕਾਨ।
ਜਦੋਂ ਕੀਰਤਨ ਦੀ ਆਵਾਜ਼ ਭਾਈ ਆਕੁਲ ਦੀ ਲੜਕੀ ਦੇ ਕੰਨਾਂ ਚ ਪਈ, ਡੋਲੀ ਚ ਬੈਠੀ ਦੇ, ਕਿਉਂਕਿ ਕੀਰਤਨ ਤਾਂ ਸੁਣਦੀ ਸੀ, ਗੁਰਬਾਣੀ ਪੜ੍ਹਦੀ ਸੀ, ਉਹਨੂੰ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਇੱਥੇ ਨੇੜੇ ਉਤਰੇ ਹੋਏ ਨੇ। ਜਦੋਂ ਕੀਰਤਨ ਦੀ ਆਵਾਜ਼ ਭਾਈ ਆਕੁਲ ਜੀ ਦੇ ਲੜਕੀ ਦੇ ਕੰਨਾਂ ਵਿੱਚ ਪਈ,
ਸ਼੍ਰੀ ਗੁਰ ਡੇਰਾ ਹੈ ਪਛਾਣ,
ਸਮਝ ਆ ਗਈ ਕਿ ਇੱਥੇ ਸਤਿਗੁਰੂ ਜੀ ਦਾ ਪੜਾਅ ਹੋਵੇਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਉਤਰੇ ਹੋਣਗੇ, ਤਦੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ।
ਪਿਤਕੇ ਸੰਗ ਗਈ ਬਹੁ ਬਾਰੀ।
ਇਹਨੇ ਆਪਣੇ ਪਿਤਾ ਜੀ ਦੇ ਨਾਲ ਕਈ ਵਾਰੀ ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਸਨ, ਕਈ ਵਾਰੀ ਮਹਾਰਾਜ ਜੀ ਦੇ ਦੀਦਾਰ ਕੀਤੇ ਸਨ।
ਦਰਸ਼ਨ ਦੇਖਿਓ ਹੁਤੋ ਅਗਾਰੀ।
ਪਹਿਲਾਂ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੋਏ ਸੀ ਇਸ ਲੜਕੀ ਨੇ, ਭਾਗਸ਼ਾਲੀ ਲੜਕੀ ਨੇ।
ਚਿਤ ਹੈ ਉਪਾਏ ਸਮੀਪ ਗਵਨ ਕੋ।
ਮਨ ਚ ਸੋਚਦੀ ਹੈ ਕਿ ਸਤਿਗੁਰੂ ਜੀ ਦਾ ਪੜਾਅ ਆ ਇੱਥੇ ਨੇੜੇ, ਤੇ ਮੈਂ ਕਿਵੇਂ ਜਾਵਾਂ ਉਹਨਾਂ ਕੋਲ। ਡੋਲੀ ਵਿੱਚ ਹੈ, ਨਵ ਵਿਆਹਤਾ ਇਸਤਰੀ ਹੈ, ਲਾਜ ਵੀ ਆਉਂਦੀ ਹੈ ਕਿਹਦੇ ਨਾਲ ਗੱਲ ਕਰਾਂ ਨਾ ਕਰਾਂ। ਮਨ ਚ ਕਈ ਤਰ੍ਹਾਂ ਦੇ ਉਪਾਅ ਚਿਤ ਵਧੀ ਹੈ ਕਿ ਮੈਂ ਕਿਵੇਂ ਜਾ ਕੇ ਸਤਿਗੁਰੂ ਜੀ ਨੂੰ ਮਿਲਾਂ, ਉਹਨਾਂ ਦੇ ਦਰਸ਼ਨ ਕਰਾਂ। ਉਹ ਤਾਂ ਬਿਲਕੁਲ ਇੱਥੇ ਨੇੜੇ ਹੈ, ਕੀਰਤਨ ਦੀ ਆਵਾਜ਼ ਆ ਰਹੀ ਹੈ।
ਕਹਿਓ ਕਹਾਰਨ ਸੰਗ ਬਚਨ ਕੋ।
ਜਿਹੜੇ ਡੋਲੀ ਚੁੱਕ ਕੇ ਲਿਜਾ ਰਹੇ ਸੀ ਕਹਾਰ, ਉਹਨਾਂ ਕਹਾਰਾਂ ਨੂੰ ਇਹ ਲੜਕੀ ਬੋਲੀ ਕਹਿਣ ਲੱਗੀ,
ਤੁਮ ਜਾਣਤ ਹੋ ਸਗਰੀ ਬਾਤ।
ਉਹਨਾਂ ਕਹਾਰਾਂ ਨੂੰ ਕਹਿਣ ਲੱਗੀ ਕਿ ਵੀਰੋ, ਤੁਸੀਂ ਇਹ ਗੱਲ ਸਾਰੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹੋ।
ਹਮ ਗੁਰ ਕੋ ਸਿੱਖ ਸਦ ਬਖਿਆਤ।
ਇਹ ਗੱਲ ਸਾਰੇ ਪਾਸੇ ਪ੍ਰਗਟ ਹੈ, ਕਿਉਂਕਿ ਕਹਾਰ ਵੀ ਜਿਹੜੇ ਸੀ ਉਸੇ ਪਿੰਡ ਦੇ ਹੀ ਰਹਿਣ ਵਾਲੇ ਸੀ, ਵੱਡੇ ਘਰ ਦੇ। ਕਹਿਣ ਲੱਗੇ ਵੀ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਗੁਰੂ ਸਾਹਿਬ ਜੀ ਦੇ ਸਿੱਖ ਹਾਂ, ਮਹਾਰਾਜ ਜੀ ਦੀ ਅਸੀਂ ਸਿੱਖੀ ਧਾਰਨ ਕੀਤੀ ਹੋਈ ਹੈ, ਇਹ ਗੱਲ ਸਾਰੇ ਪਾਸੇ ਪ੍ਰਗਟ ਹੈ।
ਇਹੋ ਡੇਰਾ ਟਿਗ ਹੈ ਗੁਰ ਕੇਰਾ।
ਕੀਰਤਨ ਦੀ ਆਵਾਜ਼ ਆ ਰਹੀ ਹੈ, ਇਹਦਾ ਮਤਲਬ ਹੈ ਕਿ ਇੱਥੇ ਬਿਲਕੁਲ ਨੇੜੇ ਸਤਿਗੁਰੂ ਜੀ ਦਾ ਡੇਰਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਨੇੜੇ ਉਤਾਰਾ ਕੀਤਾ ਹੋਇਆ।
ਚਲਤ ਚਾਹੋ ਮੈਂ ਦਰਸ਼ਨ ਹੇਰਾ।
ਜੇ ਤੁਸੀਂ ਮੇਰੇ ਤੇ ਅਹਿਸਾਨ ਕਰੋ ਕਿ ਮੈਨੂੰ ਉੱਥੇ ਲੈ ਚੱਲੋ ਜਿੱਥੇ ਸਤਿਗੁਰੂ ਜੀ ਦਾ ਡੇਰਾ, ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਕੀਰਤਨ ਦੀ ਆਵਾਜ਼ ਆ ਰਹੀ ਹੈ, ਉੱਥੇ ਮੈਨੂੰ ਲੈ ਚੱਲੋ।
ਇਮ ਕਹਿ ਦਰਬ ਕਹਾਰਨ ਦੀਨ।
ਉਹਨੇ ਕਹਾਰ ਲਾਲਚੀ ਸਨ, ਬੀਬੀ ਦੇ ਕੋਲ ਕੁਝ ਮਾਇਆ ਸੀ, ਇਹਨੇ ਉਹ ਕੁਝ ਰੁਪਈਏ ਉਹਨਾਂ ਕਹਾਰਾਂ ਨੂੰ ਦਿੱਤੇ ਵੀ ਆਹ ਮੇਰੇ ਕੋਲ ਰੁਪਈਏ ਲੈ ਲਓ, ਪਰ ਮੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾ ਦਿਓ, ਸਤਿਗੁਰੂ ਜੀ ਦੇ ਅਸਥਾਨ ਤੇ ਲੈ ਕੇ ਤੁਰ ਚੱਲੋ।
ਲੱਗੇ ਲੋਭ ਤਬ ਚੱਲ ਬੋ ਕੀਨ।
ਹੁਣ ਤੇਲ ਤਮਾ ਜਾ ਕੋ ਮਿਲੇ, ਤੁਰਤ ਨਰਮ ਹੋਏ ਜਾਏ। ਜਦੋਂ ਰੁਪਈਏ ਵੇਖੇ ਉਦੋਂ ਹੀ ਘਰ ਕਹਿੰਦੇ ਜੀ ਸਤ ਬਚਨ ਬੀਬੀ ਜੀ ਅਸੀਂ ਲੈ ਚੱਲਨੇ ਆ। ਪਹਿਲਾਂ ਮਾੜਾ ਮੋਟਾ ਨੱਕ ਵੱਟਦੇ ਸੀ, ਜਦੋਂ ਰੁਪਈਏ ਮਿਲੇ ਤੇ ਇਹਨਾਂ ਨੇ ਡੋਲੀ ਉਸੇ ਪਾਸੇ ਤੋਰ ਲਈ ਜਿੱਧਰ ਸਤਿਗੁਰੂ ਜੀ ਦਾ ਡੇਰਾ ਹੈ।
ਦੂਰ ਟਿਕਾਏ ਉਤਰ ਕਰ ਡੋਰੀ।
ਇਹਨੇ ਪਾਲਕੀ ਥੋੜੀ ਜਿਹੀ ਦੂਰੀ ਤੇ ਰਕਾ ਲਈ, ਬੀਬੀ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਦਿਆਂ ਹੋਇਆ ਕਿ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਜਾਣਾ, ਅਦਬ ਰੱਖਦਿਆਂ ਹੋਇਆ ਥੋੜੀ ਦੂਰੀ ਤੇ ਡੋਲੀ ਰੁਕਾ ਕੇ ਤੇ ਪੈਦਲ ਤੁਰਨ ਵਾਸਤੇ ਥੱਲੇ ਉਤਰੀ।
ਗਮਨੀ ਸ਼੍ਰੀ ਹਰਗੋਬਿੰਦ ਓਰੀ।
ਬੜੀ ਭਾਵਨਾ ਨਾਲ, ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਦਰਬਾਰ ਵਿੱਚ ਚੱਲ ਕੇ ਆਈ। ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਰਾਗੀ ਸਿੱਖਾਂ ਨੇ ਪਾਇਆ ਹੈ।
ਆਕੁਲ ਸੁਤਾ ਆਨੰਦ ਮਨ ਧਾਰਿਓ।
ਬੜਾ ਆਨੰਦ ਭਾਈ ਆਕੁਲ ਜੀ ਦੀ ਪੁੱਤਰੀ ਦੇ ਹਿਰਦੇ ਵਿੱਚ, ਬਹੁਤ ਆਨੰਦ, ਬੜੀ ਖੁਸ਼ੀ ਹੈ।
ਬੈਠੇ ਸਤਿਗੁਰ ਦਰਸ਼ਨ ਹਾਰਿਓ।
ਸਤਿਗੁਰੂ ਜੀ ਅੱਗੇ ਦੀਵਾਨ ਚ ਬੈਠੇ ਸਨ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਇਰਦਾ ਆਨੰਦ ਨਾਲ ਭਰ ਗਿਆ।
ਸਭਾ ਵਿਸਾਲ ਲੱਗੀ ਚਹੁ ਫੇਰੇ,
ਮਹਾਰਾਜ ਜੀ ਦੀ ਸਭਾ ਲੱਗੀ ਹੋਈ। ਬੜੇ ਬੜੇ ਨਾਮ ਰਸੀਏ ਗੁਰਸਿੱਖ ਅੰਮ੍ਰਿਤ ਵੇਲੇ ਦੇ ਦੀਵਾਨ ਚ ਸਤਿਗੁਰਾਂ ਦੀ ਹਜੂਰੀ ਚ ਸਜੇ ਬੈਠੇ ਸਨ।
ਨਰ ਨਾਰੀ ਸੁਣ ਸ਼ਬਦ ਕਨੇਰੇ,
ਬਹੁਤ ਸਾਰੇ ਨਰ ਨਾਰੀਆਂ ਕੀਰਤਨ ਸੁਣ ਰਹੇ ਸੀ। ਆਸਾ ਜੀ ਦੀ ਵਾਰ ਦੇ ਕੀਰਤਨ ਦੀ ਧੁਨੀ ਸੀ, ਉਹ ਸਭ ਸੁਣ ਰਹੇ ਨੇ।
ਜੋਗ ਕਰ ਜੋਰ ਬੰਦਨਾ ਕੀਨ,
ਇਹ ਬੱਚੀ ਆਈ ਬੀਬੀ ਆਈ, ਇਹਨੇ ਹੱਥ ਜੋੜੇ ਬੜੇ ਅਦਬ ਭਾਵ ਨਾਲ ਸਤਕਾਰ ਨਾਲ ਸਤਿਗੁਰਾਂ ਦੇ ਸਨਮੁਖ ਵੰਦਨਾ ਕੀਤੀ।
ਬੈਠੀ ਸ਼ਬਦ ਬਿਖੈ ਚਿਤ ਦੀਨ,
ਕੀਰਤਨ ਹਾਲੇ ਚੱਲ ਰਿਹਾ ਸੀ ਤੋ ਕੀਰਤਨ ਚਲਦਿਆਂ ਚਲਦਿਆਂ ਇਹ ਬੈਠ ਗਈ ਔਰ ਬੈਠ ਕੇ ਸ਼ਬਦ ਵਿਚ ਆਪਣਾ ਧਿਆਨ ਜੋੜਿਆ।
ਕਿਤਕ ਵਾਰ ਮੈਂ ਆਸਾ ਵਾਰ,
ਕੁਝ ਸਮੇਂ ਤਾਈ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਮਰਿਆਦਾ ਜਦੋਂ ਲੋ ਲੱਗੇ ਉਦੋਂ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪੈਂਦਾ ਤੋ ਜਿਸ ਕਿਉਂਕਿ ਇਹ ਸੰਧੀ ਦਾ ਰਾਗ ਹੈ, ਜਿਸ ਵੇਲੇ ਸੰਧੀ ਦਾ ਸਮਾਂ ਹੁੰਦਾ ਉਸ ਵੇਲੇ ਇਹ ਰਾਗ ਆਸਾ ਪੜਿਆ ਜਾਂਦਾ, ਅੰਮ੍ਰਿਤ ਵੇਲੇ ਪੜਿਆ ਜਾਂਦਾ ਸੰਧੀ ਰਾਗ। ਇਸ ਕਰਕੇ ਕਹਿੰਦੇ ਜਦੋਂ ਦਿਨ ਤੇ ਰਾਤ ਦੋਨਾਂ ਦਾ ਮੇਲ ਹੁੰਦਾ, ਲੋ ਲੱਗਦੀ ਹੈ, ਉਹ ਸੰਧੀ ਦਾ ਸਮਾਂ ਹੁੰਦਾ ਤੇ ਸ਼ਾਮ ਦੇ ਸਮੇਂ ਜਦੋਂ ਸੋਦਰ ਪੜੀ ਜਾਂਦੀ, ਸੂਰਜ ਛਿਪਦਾ, ਉਦੋਂ ਵੀ ਆਸਾ ਰਾਗ ਵਿੱਚ ਹੀ ਉਹ ਸੋਦਰ ਦਾ ਸ਼ਬਦ ਰਾਗੀ ਸਿੰਘ ਪੜ੍ਹਦੇ ਹੈ ਤੇ ਇਹ ਸੰਧੀ ਰਾਗ ਹੋਣ ਕਰਕੇ ਦੋ ਵੇਲੇ ਪੜਿਆ ਜਾਂਦਾ ਗੁਰੂ ਘਰ ਚ। ਤੋ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਰਾਗੀਆਂ ਨੇ ਪਾਇਆ।
ਪਾਇਓ ਭੋਗ ਆਨੰਦ ਕੋ ਤਾਰ,
ਬੜੇ ਆਨੰਦ ਸਹਿਤ ਗੁਰਬਾਣੀ ਦੇ ਕੀਰਤਨ ਦੀ ਸਮਾਪਤੀ ਹੋਈ।
ਤਬ ਸਤਿਗੁਰ ਤਿਸੇ ਔਰ ਨਿਹਾਰੇ,
ਜਦੋਂ ਕੀਰਤਨ ਦਾ ਭੋਗ ਪਿਆ ਮਹਾਰਾਜ ਜੀ ਨੇ ਨੇਤਰ ਖੋਲੇ, ਸਾਹਮਣੇ ਉਹ ਲੜਕੀ ਬੈਠੀ ਆ, ਨਵ ਵਿਆਹਤਾ ਇਸਤਰੀ ਆ, ਹਾਲੇ ਨਵੇਂ ਜਿਹੜੀਆਂ ਲਾੜੀਆਂ ਦੇ ਬਸਤਰ ਹੁੰਦੇ ਹੈ ਉਹ ਬਸਤਰ ਉਸ ਲੜਕੀ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਹਾਂਜੀ,
ਸਗਰੋ ਬੇਸ ਵਿਆਹ ਕੋ ਤਾਰੇ,
ਵਿਆਹ ਵਾਲੀਆਂ ਜਿਹੜੀਆਂ ਪੁਸ਼ਾਕਾਂ ਸਨ, ਵਿਆਹ ਵਾਲੇ ਜਿਹੜੇ ਬਸਤਰ ਸਨ ਉਸ ਲੜਕੀ ਨੇ ਪਾਏ ਹੋਏ ਨੇ।
ਵੱਡੀ ਪ੍ਰਾਤ ਕਿਤ ਤੇ ਚੱਲ ਆਈ,
ਮਹਾਰਾਜ ਜੀ ਨੇ ਵੇਖਿਆ ਵੀ ਹਾਲੇ ਤਾਂ ਦਿਨ ਹੁਣ ਚੜਿਆ, ਵੀ ਇਹ ਸਵੇਰ ਦੇ ਸਮੇ ਇਹ ਲੜਕੀ ਕਿੱਥੋਂ ਚੱਲ ਕੇ ਆਈ ਹੈ, ਕਿਵੇਂ ਆਈ ਹੈ,
ਕੋ ਕਾਰਜ ਅਰ ਕਹਾਂ ਸਿਧਾਈ,
ਕੀ ਕਾਰਜ ਹੈ ਇਹਦਾ ਤੇ ਕਿੱਧਰ ਜਾ ਰਹੀ ਹੈ।
ਆਕੁਲ ਸੁਤਾ ਕਹਿਓ ਤਿਸ ਬੇਰੇ,
ਮਹਾਰਾਜ ਜੀ ਨੇ ਪੁੱਛਿਆ ਬੇਟਾ ਸਵੇਰ ਦਾ ਸਮਾਂ, ਨਵ ਵਿਆਹੀ ਲੜਕੀ ਲੱਗਦੀ ਹੈ, ਹਾਲੇ ਪੁਸ਼ਾਕ ਵਿਆਹ ਵਾਲੀ ਤਾਂ ਪਾਈ ਹੋਈ ਹੈ, ਕਿੱਥੇ ਜਾ ਰਹੀ ਹੈ। ਇਹ ਸੁਣ ਕੇ ਭਾਈ ਆਕੁਲ ਦੀ ਪੁੱਤਰੀ ਬੋਲੀ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੀ,
ਗ੍ਰਹ ਵੱਡੇ ਘਰ ਨੈ ਹਰ ਮੇਰੇ,
ਮਹਾਰਾਜ ਮੇਰਾ ਪੇਕਾ ਘਰ ਹੈ ਵੱਡੇ ਘਰ ਪਿੰਡ ਚ, ਜੋ ਵੱਡੇ ਘਰ ਨਗਰ ਹੈ ਉਸ ਨਗਰ ਵਿਚ ਉਸ ਪਿੰਡ ਵਿਚ ਮੇਰੇ ਪੇਕੇ ਹਨ।
ਸਰਵਰ ਕੇ ਸੇਵਕ ਸਸੁਰਾਰੇ,
ਮਹਾਰਾਜ ਜਿਹੜੇ ਘਰ ਚ ਮੈਂ ਵਿਆਹ ਕੇ ਜਾ ਰਹੀ ਹਾਂ ਉਹ ਪਿੰਡ ਹੈ ਤੁਕਲਾਣੀ, ਤੁਕਲਾਣੀ ਪਿੰਡ ਦੇ ਵਿੱਚ ਜਿਹੜਾ ਘਰ ਮੇਰਾ ਸਹੁਰਿਆਂ ਦਾ ਘਰ ਹੈ ਮਹਾਰਾਜ ਉਹ ਸੁਲਤਾਨੀਏ ਨੇ, ਉਹ ਸਖੀ ਸਰਵਰੀਏ ਹਨ।
ਇਹ ਚਿੰਤਾ ਚਿਤ ਭਈ ਉਦਾਰੇ,
ਇਸ ਗੱਲ ਦੀ ਮੇਰੇ ਮਨ ਵਿੱਚ ਬਹੁਤ ਡਾਢੀ ਚਿੰਤਾ ਹੈ ਤੇ ਮਹਾਰਾਜ ਉਸ ਚਿੰਤਾ ਨੂੰ ਨਿਵਾਰਨ ਲਈ ਮੈਂ ਤੁਹਾਡੀ ਸ਼ਰਨ ਚ ਆਈ ਹਾਂ। ਹਾਂਜੀ,
ਅਬ ਮੈਂ ਦਰਸ਼ਨ ਕਰ ਹਾਂ ਗੁਰ ਕਾ,
ਮਹਾਰਾਜ ਹੁਣ ਮੈਂ ਤੁਹਾਡੇ ਦਰਸ਼ਨ ਕਰਨ ਆਈ ਹਾਂ, ਕਿਉਂਕਿ ਰਸਤੇ ਵਿੱਚ ਮੇਰੇ ਕੰਨਾਂ ਚ ਕੀਰਤਨ ਦੀ ਆਵਾਜ਼ ਪਈ, ਡੋਲੀ ਜਾ ਰਹੀ ਸੀ, ਮਨ ਚ ਸੋਚਦੀ ਜਾ ਰਹੀ ਸੀ ਕਿਵੇਂ ਸਰਵਰੀਆਂ ਦੇ ਘਰ ਮੇਰਾ ਨਿਭਾਓ ਹੋਵੇਗਾ, ਪਰ ਪਾਤਸ਼ਾਹ ਆਪ ਜੀ ਨੇ ਦਇਆ ਕੀਤੀ ਹੈ, ਆਪ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣ ਕੇ ਮੈਂ ਤੁਹਾਡੀ ਸ਼ਰਨ ਆਈ ਹਾਂ।
ਪੂਰਨ ਹੋਏ ਮਨੋਰਥ ਉਰਕਾ,
ਮੇਰੇ ਮਨ ਦਾ ਮਨੋਰਥ ਹੁਣ ਆਪ ਜੀ ਪੂਰਨ ਕਰੋ, ਮੇਰੇ ਮਨ ਦੀ ਭਾਵਨਾ ਸਤਿਗੁਰੂ ਜੀ ਤੁਸੀਂ ਜਾਣੀ ਜਾਣ ਹੋ ਜਾਣਦੇ ਹੋ, ਉਹ ਭਾਵਨਾ ਆਪ ਜੀ ਪੂਰਨ ਕਰੋ।
ਹੁਣ ਮੈਂ ਪਰ ਬਸ ਪਰੋਂ ਦੁਖਾਰੀ,
ਮਹਾਰਾਜ ਤੁਸੀਂ ਦਇਆ ਕਰੋ ਮੇਰੀ ਸਿੱਖੀ ਨਿਭ ਜਾਏ, ਮਹਾਰਾਜ ਮੇਰੀ ਸਿੱਖੀ ਨਿਭ ਜੇ ਇਹ ਤਰਸ ਕਰੋ, ਕਿਉਂਕਿ ਜਦੋਂ ਸਹੁਰੇ ਘਰ ਚਲੀ ਗਈ ਫਿਰ ਉਦੋਂ ਬਗਾਨਿਆਂ ਦੇ ਵਸ ਪੈ ਜਾਵਾਂਗੀ, ਪਰਾਇਆਂ ਦੇ ਵਸ ਪੈ ਜਾਵਾਂਗੀ।
ਨਹਿ ਮੇਰੋ ਬਸ ਚੱਲ ਹੈ ਵਿਚਾਰੀ,
ਮਹਾਰਾਜ ਉੱਥੇ ਫਿਰ ਮੇਰਾ ਕੋਈ ਵਸ ਨਹੀਂ ਚੱਲਣਾ, ਖਬਰੇ ਉਹ ਮੈਨੂੰ ਤੁਹਾਡੇ ਦਰਸ਼ਨ ਕਰਨ ਵਾਸਤੇ ਵੀ ਆਉਣ ਦੇਣ ਕੇ ਨਾ ਦੇਣ। ਮਹਾਰਾਜ ਜਦੋਂ ਪਰਾਏ ਵਸ ਪੈ ਗਈ, ਉਹ ਸਰਵਰੀਏ ਨੇ ਸੁਲਤਾਨੀਏ ਨੇ ਖਬਰੇ ਤੁਹਾਡੇ ਕੋਲ ਵਾਪਸ ਆਉਣ ਦੇਣ ਕੇ ਨਾ ਦੇਣ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਹੁਣੇ ਆਪ ਜੀ ਨੇ ਕਿਰਪਾ ਕਰਕੇ ਦਰਸ਼ਨ ਦੇ ਦਿੱਤੇ ਨੇ, ਆਪ ਜੀ ਤਰਸ ਕਰਕੇ ਮੇਰੀ ਚਿੰਤਾ ਨਿਵਾਰੋ, ਮੇਰਾ ਫਿਕਰ ਦੂਰ ਕਰੋ।
ਯਾ ਤੇ ਮੈਂ ਚੱਲ ਕਰ ਅਬ ਆਈ,
ਇਸੇ ਕਰਕੇ ਮੈਂ ਰਸਤੇ ਵਿਚ ਜਾਂਦੀ ਕਹਾਰਾਂ ਨੂੰ ਰੋਕ ਕੇ ਤੁਹਾਡੇ ਚਰਨਾਂ ਵਿਚ ਚੱਲ ਕੇ ਆਈ ਹਾਂ।
ਸੁਣਿਓ ਸ਼ਬਦ ਤੁਮ ਦਰਸ਼ਨ ਪਾਈ,
ਆਪ ਜੀ ਦੀ ਅੰਮ੍ਰਿਤ ਬਾਣੀ ਸੁਣੀ ਹੈ, ਆਪ ਜੀ ਦੇ ਦਰਸ਼ਨ ਪ੍ਰਾਪਤ ਹੋਏ ਹਨ।
ਸੁਣ ਕੰਨਿਆ ਤੇ ਭਏ ਕਿਰਪਾਲ,
ਇਸ ਕੰਨਿਆ ਤੋਂ ਇਸ ਬੀਬੀ ਤੋਂ ਮਹਾਰਾਜ ਜੀ ਨੇ ਜਦੋਂ ਬਚਨ ਸੁਣੇ, ਸਤਿਗੁਰੂ ਬੜੀ ਕਿਰਪਾ ਕੀਤੀ। ਖਾਲਸਾ ਜੀ, ਭਾਵਨਾ ਹੋਵੇ ਮਨਸਾ ਹੋਵੇ, ਸਤਿਗੁਰੂ ਪੂਰੀ ਕਰਦਿਆਂ ਦੇਰੀ ਨਹੀਂ ਲਾਉਂਦੇ। ਛੇਵੇਂ ਪਾਤਸ਼ਾਹ ਬਹੁਤ ਕਿਰਪਾਲੂ ਹੋਏ ਕਿ ਮੇਰੇ ਪਿਆਰਿਆਂ ਦੇ ਹਿਰਦਿਆਂ ਵਿੱਚ ਗੁਰੂ ਨਾਨਕ ਦੇ ਘਰ ਦੀ ਸਿੱਖੀ ਪਿਆਰੀ ਹੈ। ਹਾਂਜੀ,
ਹੇਰੀ ਸ਼ਰਧਾ ਭਾਓ ਵਿਸਾਲ,
ਮਹਾਰਾਜ ਜੀ ਨੇ ਸ਼ਰਧਾ ਵੇਖੀ ਇਸ ਲੜਕੀ ਦੀ, ਭਾਵਨਾ ਵੇਖੀ, ਪ੍ਰੇਮ ਵੇਖਿਆ।
ਸ਼੍ਰੀ ਮੁਖ ਤੇ ਅੰਮ੍ਰਿਤ ਸਮ ਕਹਿਓ,
ਅੰਮ੍ਰਿਤ ਵਰਗੇ ਬੋਲ, ਮਾਨੋ ਸਤਿਗੁਰਾਂ ਦੇ ਮੁਖ ਚੋਂ ਅੰਮ੍ਰਿਤ ਹੀ ਚਰਨ ਲੱਗਾ। ਪਾਤਸ਼ਾਹ ਜਿਹੜੇ ਬੋਲ ਬੋਲਦੇ ਨੇ ਉਹ ਹੈ ਨੀ ਅੰਮ੍ਰਿਤ ਗੁਰੂ ਖਾਲਸਾ ਜੀ। ਮੁਰਦਾ ਹੋ ਚੁੱਕੀ ਇਸ ਲੜਕੀ ਅੰਦਰ ਜੀਵਨ ਆ ਜਾਣਾ ਗੁਰੂ ਸਾਹਿਬ ਦੇ ਬਚਨ ਸੁਣ ਕੇ, ਤੇ ਫਿਰ ਉਹ ਅੰਮ੍ਰਿਤ ਹੀ ਹੋਏ ਨਾ। ਅੰਮ੍ਰਿਤ ਦਾ ਕੰਮ ਕੀ ਹੁੰਦਾ? ਜਿਹੜਾ ਮੁਰਦਾ ਉਹਨੂੰ ਜਿਉਂਦਾ ਕਰ ਦੇਣਾ, ਇਹ ਅੰਮ੍ਰਿਤ ਦਾ ਕੰਮ ਹੈ। ਤੇ ਗੁਰੂ ਸਾਹਿਬ ਦੇ ਬਚਨਾਂ ਅੰਮ੍ਰਿਤਾਂ ਨੂੰ ਜਦੋਂ ਸੁਣਿਆ ਉਦੋਂ ਇਹਨੂੰ ਜੀਵਨ ਮਿਲ ਜਾਣਾ। ਤੋ ਇਸ ਕਰਕੇ ਗੁਰੂ ਸਾਹਿਬ ਦੀ ਜਿਹੜੇ ਬਚਨ ਬੋਲਣ ਲੱਗੇ ਨੇ ਉਹ ਅੰਮ੍ਰਿਤ ਸਵਰੂਪ ਹਨ।
ਤੇਰੋ ਲੇਖ ਇਸੀ ਬਿਦ ਲਹਿਓ,
ਮਹਾਰਾਜ ਜੀ ਕਹਿੰਦੇ ਪੁੱਤਰ ਤੇਰੇ ਲੇਖ ਇਸੇ ਤਰ੍ਹਾਂ ਹੀ ਲਿਖੇ ਸੀ ਪਰਮੇਸ਼ਰ ਨੇ। ਤੇਰੇ ਜਿਹੜੇ ਭਾਗ ਲਿਖੇ ਹੈ, ਤੇਰੇ ਜਿਹੜੇ ਲੇਖ ਲਿਖੇ ਆ ਵਾਹਿਗੁਰੂ ਨੇ, ਉਹ ਇਸੇ ਤਰ੍ਹਾਂ ਦੇ ਹੀ ਲਿਖੇ ਹੋਏ ਨੇ।
ਚੱਲ ਆਈ ਸਤ ਸੰਗਤ ਸ਼ਰਣੀ,
ਪਰ ਤੂੰ ਸਾਧ ਸੰਗਤ ਦੀ ਸ਼ਰਨ ਆ ਗਈ ਆ, ਚੱਲ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਘਰ ਦੀ ਸ਼ਰਨ ਨੂੰ ਧਾਰਨ ਕਰ ਲਿਆ।
ਲਿਖ ਹੈ ਲੇਖ ਅਬ ਜਿਉ ਸ਼ੁਭ ਕਰਨੀ,
ਹੁਣ ਤੇਰੇ ਉਹ ਲੇਖ ਲਿਖਾਂਗੇ ਜਿਹਦੇ ਨਾਲ ਸ਼ੁਭ ਕਰਨੀ ਹੋਵੇਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਪਹਿਲਾਂ ਏਦਾਂ ਹੀ ਲਿਖਿਆ ਹੋਇਆ ਸੀ ਇਹ ਲੇਖ, ਪਰ ਤੂੰ ਸ਼ਰਨ ਆ ਗਈ ਹੈ ਨਾ, ਹੁਣ ਤੇਰੇ ਲੇਖ ਬਦਲਾਂਗੇ ਅਸੀਂ, ਸ਼ੁਭ ਕਰਨੀ ਵਾਲੇ ਲੇਖ ਲਿਖਾਂਗੇ। ਖਾਲਸਾ ਜੀ, ਪਰਮੇਸ਼ਰ ਜਦੋਂ ਜਿਹੜੇ ਲੇਖ ਲਿਖ ਦਿੰਦਾ ਨਾ, ਪਰਮੇਸ਼ਰ ਉਹ ਲੇਖ ਨਹੀਂ ਮੇਟ ਸਕਦਾ, ਕਿਉਂਕਿ ਉਹ ਆਪਣਾ ਨਿਯਮ ਆਪ ਕਿਵੇਂ ਤੋੜੇ? ਜਿਹੜਾ ਕਾਨੂੰਨ ਉਹਨੇ ਆਪ ਬਣਾ ਦਿੱਤਾ ਹੈ ਉਹ ਆਪ ਨਹੀਂ ਤੋੜ ਸਕਦਾ, ਉਹਨੇ ਜੋ ਲਿਖ ਦਿੱਤਾ ਉਹ ਨਹੀਂ ਮਿਟਣਾ। ਉਸੇ ਪਰਮੇਸ਼ਰ ਦਾ ਅਵਤਾਰ ਨੇ ਗੁਰਦੇਵ। ਗੁਰਦੇਵ ਇਸ ਮਰਿਆਦਾ ਤੋਂ ਸੁਤੰਤਰ ਨੇ, ਉਹ ਜਿਹੜੀ ਇਹ ਮਰਿਆਦਾ ਹੈ ਇਹਦੇ ਤੋਂ ਸੁਤੰਤਰ ਨੇ। ਪਰਮੇਸ਼ਰ ਨਹੀਂ ਮੇਟ ਸਕਦਾ, ਪਰ ਪਰਮੇਸ਼ਰ ਦੇ ਅੰਸ਼ ਲੈ ਕੇ ਅਵਤਾਰ ਲੈ ਕੇ ਧਾਰਨ ਕਰਕੇ ਆਏ ਹੋਏ ਗੁਰੂ ਦੇ ਕੋਲੇ ਸਮਰੱਥਾ ਹੁੰਦੀ ਹੈ, ਉਹ ਉਹਨਾਂ ਲੇਖਾਂ ਨੂੰ ਮੇਟ ਸਕਦਾ ਹੈ। ਗੁਰਦੇਵ ਦੀ ਸ਼ਕਤੀ ਅਸੀਮ ਹੈ, ਉਹਦੀ ਕੋਈ ਸੀਮਾ ਕੋਈ ਹੱਦ ਨਹੀਂ ਹੈ। ਛੇਵੇਂ ਪਾਤਸ਼ਾਹ ਆਪ ਕਹਿ ਰਹੇ ਨੇ ਬੇਟਾ ਤੇਰੇ ਲੇਖ ਹੀ ਇਹੋ ਜਿਹੇ ਲਿਖੇ ਸਨ, ਪਰ ਤੂੰ ਸ਼ਰਨ ਆ ਗਈ ਹੈ ਗੁਰੂ ਘਰ ਦੀ, ਸਾਧ ਸੰਗਤ ਦੀ ਸ਼ਰਨ ਆ ਗਈ ਹੈ, ਹੁਣ ਤੇਰੇ ਲੇਖ ਅਸੀਂ ਉਹ ਲਿਖਾਂਗੇ ਜਿਹਦੇ ਨਾਲ ਤੇਰੀ ਸ਼ੁਭ ਕਰਨੀ ਜਗਤ ਵਿੱਚ ਪ੍ਰਗਟ ਹੋਵੇਗੀ। ਹਾਂਜੀ,
ਦੋਹਰਾ ਪਿਤਾ ਦਿਓ ਪਕਵਾਨ ਕੁਛ, ਸੋ ਗੁਰ ਅਗਰ ਚੜਾਏ।
ਗੁਰਸਿੱਖ ਦੀ ਬੱਚੀ ਸੀ, ਮਰਿਆਦਾ ਦਾ ਪਤਾ ਸੀ। ਪਿਤਾ ਨੇ ਤੁਰਨ ਵੇਲੇ ਨਾ ਨਾਲ ਕੁਝ ਪਕਵਾਨ ਦਿੱਤੇ ਸੀ ਵੀ ਸਫ਼ਰ 'ਚ ਜਾਣਾ, ਜੇ ਰਸਤੇ 'ਚ ਭੁੱਖ ਲੱਗੇ ਤੇ ਖਾ ਲੇਂਗੀ। ਉਹ ਜਿਹੜੇ ਪਕਵਾਨ ਸੀ, ਇਸ ਲੜਕੀ ਨੇ ਉਹ ਪਕਵਾਨ ਗੁਰਦੇਵ ਦੇ ਚਰਨਾਂ 'ਚ ਭੇਟ ਕੀਤੇ। ਮਹਾਰਾਜ ਇਹ ਭੇਟਾ ਹੁਣ ਇਸ ਵੇਲੇ ਇਹੀ ਹੈ ਮੇਰੇ ਕੋਲ, ਆਪ ਜੀ ਇਸ ਨੂੰ ਅੰਗੀਕਾਰ ਕਰੋ।
ਧੰਨ ਗੁਰੂ ਸਭ ਸ਼ਕਤ ਧਰ, ਲੀਜਹਿ ਮੋਹਿ ਬਚਾਏ।
ਹੇ ਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਧੰਨ ਹੋ, ਆਪਣੀ ਸ਼ਕਤੀ ਧਾਰਨ ਕਰਕੇ ਮੈਨੂੰ ਉਭਾਰ ਲਓ, ਮੈਨੂੰ ਰੱਖ ਲਓ। ਮਹਾਰਾਜ ਮੈਂ ਤੁਹਾਡੀ ਸ਼ਰਨ ਹਾਂ, ਮੈਂ ਤੁਹਾਡੀ ਪਨਾਹ ਵਿੱਚ ਹਾਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸਜਨ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਮਹਾਰਾਜ ਤੁਹਾਡੀ ਸ਼ਰਣਾ, ਅਬ ਹਮ ਚਲੀ ਠਾਕੁਰ ਪੈ ਹਾਰ, जब हम शरण प्रभु की आई, राख प्रभु पावे मार। लोकन की चतराई उपमा, ते वै संतर जार। कोई भला कहे पावे बुरा कहे, हम तन दियो है ढार।
महाराज तुहाडी शरण आ गई है, हुण आप जी कृपा करके उभार लो, रख लो रखे रखण हार।
आप उभारे न गुर की पैरी पाए, काज सवारे न जप तप संजम, धर्म ना कमाया, सेवा साधना जान्या हर राया। कहो नानक हम नीच कर्मा, शरण परे की रखो शर्मा।
महाराज रख लो, आप जी उभार लो गरीब नवाज, आप जी उभार लो। राख ले हो,
राख ले हो, हम ते बेगरी।
राख ले हो,
हम ते बेगरी। सील धर्म जप भगत न कीनी, हो अभमान टेढ़ पगरी। राख ले हो, हम ते बेगरी।
महाराज रख लो, असी तुहाडी पनाह विच आ, तुहाडी शरण विच हां।
ओ पई सुन प्रसन्न गुरबाक बखाना।
जदों इस लड़की दियां बेनतियां धन गुरु हरगोबिंद साहब सच्चे पातशाह ने सुनिया, सुन के गरीब नवाज दया दे घर विच आ के बोले,
नवो लेख लिखबो तो वठाना।
महाराज जी प्रसन्न होके बोले, कहिंदे लै पुत्रा तेरे नवे लेख लिख दिते आ मत्थे ते, तेरे लेख नवे लिख दिते आ बच्चे, अज तो बाद तेरे पहले माड़े मलीन लेख गुरु शरण विच आ के मिट गए ने, तेरे लेख अज तो बाद नवे पा दिते आ गुरसिखी वाले।
सत श्री अकाल।
तेरा लेख नवा लिख दिता है, ए बचन छेवें पातशाह ने कहे। गुरु पातशाह नू मत्था टेकदे आ माड़े भैड़े लेख मिट जांदे आ गुरु खालसा जी, पुठे लेख सिद्धे हो जांदे आ। एक पीर सी महाराज सतगुरु धन गुरु कलगीधर पातशाह जी नू कहण लगा, वह पीर दा नां सी काजी सलारदीन। कहिंदा जी तुहाडे सिख तुहानू मत्था टेकदे ने, इन्हां नू की मिलदा तुहानू नमस्कार करके, की लाभ हुंदा? रब नू मत्था टेकना चाहीदा, बंदिआं नू थोड़ी टेकना। महाराज जी कहिंदे असीं तां कहिंदे नहीं, सलारदीन आप नमस्कार करदे आ। इन्हां दी भावना है कि साढ़े गुरु ने, इहदे मन च शंका। पातशाह ने अपने खजाने चों अपनी मोहर मंगाई स्टैंप, वह इनू फड़ाई, कहिंदे काजी साहब इहदे ते जिहड़े हरफ लिखे ने वह फारसी च लिखे आ, फारसी तुहानू आउंदी आ पढ़नी? कहिंदा जी हाँ, तुहाडी बोली है, वेखो तां सही की लिखिया। हुण जिहड़ी स्टैंप हुंदी है, मोहर हुंदी, उहदे पिछले पासे लिखे हुए जिहड़े अक्खर ने उह पुठे हुंदे आ, पढ़े नहीं जांदे। कहिंदा जी इह तां पुठे अक्खर ने, पढ़े नहीं जांदे। महाराज जी ने कागज़ सामने धरिया, कहिंदे इहदे ते ठप्पा लाओ। जदों कागज़ दे उत्ते ठप्पा लाया, कहिंदे हुण पढ़, उदो अखर सीधे हो गए। जदों वेख के कहिंदा जी, देगो तेगो फतेह नुसरत वेद रंग याफत ज नानक गुरु गोबिंद सिंह। चाटी पढ़ दिते महाराज, कहिंदे हुण किवें पढ़े गए? कहिंदा जी हुण सीधे हो गए। पातशाह कहिंदे जदों साडे सिख सानू आ के मत्था टेकदे आ, नमस्कार करदे आ, तां इन्हां दे मत्थे दे जिहड़े पुठे लेख ने मैं उह सीधे कर दिंदा। इन्हां नूं इह लाभ प्राप्त हुंदा, गुरु कोले समर्था है, उह नवें लेख लिख सकदा है। सतगुरु सच्चे पातशाह जी की कथा आप जी ने पिछे सुनी है ना, वह माई आई सी देसा, महाराज जी नूं कहण लगी, पातशाह जी उत्थे नहीं लिखे पुत, ते इत्थे लिख दिओ। ये खेड प्रगट करके विखाणी सी, गुरु कोले समर्था है। अज ये खेड दोबारा प्रगट हो रही है, महाराज जी कहिंदे बेटा तेरे पहले लेख हुण बदल गए जिहड़े लिखे सन अज असी तेरे नवे लेख पा दिते ने तेरा नवा लेख लिख दिता
पिता तो हे सिख सो तो तरियो
तेरा पिता सिख है भाई आकुल ओह तां तर गया ओहदे तरन च कोई संदेह नहीं भाई आकुल जी तां तर गए ने
घर ससुरार कृतार्थ करियो
हे पुत्तर तू जेड़े घर च चलिया सहुरे घर च तू ओ घर भी कृतार्थ कर दिता ओ घर भी सफल कर दिता हां जी
सिखी दान दीन हम तो ही
असी तैनू सिखी दा दान दिता असी तैनू सिखी दा दान दिता ए वर बख्शिया महाराज छेवें पातशाह ने जेड़ा दान असी रोज मंगदे आ ना गुरु साहब दे चरणा चो बख्शो जी सिखा नू सिखी दान केस दान रहत दान सब तो पहला दान ही सिखी दा दान है छेवें पातशाह कहिंदे पुत तेनू सिखी दा दान बख्शिया
अधिक सिख सुत तेरो होही
तेनू ता सिखी दा दान दिता ही है तेरी कुख नू भाग ला के जेड़ा पुत जन्मेगा ओ भी गुरु घर दा महान ब्रह्म ज्ञानी गुरसिख होवेगा तेरा पुत्र तुहाडे नालों भी कई गुण अगे गुरसिखी कमावेगा ओ महान गुरु घर दा सिख होवेगा
पत भी सिख होए है भले
तेरा पति भी सिख हो जाएगा हाले आया नहीं सी साधु भाई साधु ओ हाले पिछे ही सी महाराज जी कह रहे तेरा पति भी सिख हो जाएगा
गुरसिखी के मार्ग चले
ओ भी गुरसिखी दे राह ते गुरसिखी दे मार्ग ते चलन वाला होवेगा
हिम गुर बाक सुनियो हर खाई
सतगुरु जी दे ए बचन जदो इस बच्ची ने लड़की ने सुने खेड़ा खेड़ गया मन च जो कह दिता साहब ने बस ए तां पूरा है ए तां हो के रहेगा एदा मन च बड़ी खुशी हुई बड़ा आनंद होया
धन गुरु दे हाथ बचाई
कहन लगी धन हो सतगुरु अपना हाथ दे के मैनू रुड़न तो बचा लिया मैनू डुबन तो बचा लिया मैनू गर्क होन तो बचा लिया
जब साधे ने पिखी ना डोरी
उधर जदों साधे ने वेख्या भी डोली नहीं आई हाले पिछो हां जी
एकल सुते आयो निज ओरी
कला भाई साधु जेड़ा कला सी ओही चला गया साधु नू पता सी भी डोली उधर गुरु साहब जी वल चली गई है जो इस लड़की दा परता सी ओ कला ही डोली तो बिना अपने पिता नाल अगे जा रलिया पिता दा नाम साधा सी पुत्र दा नाम साधु सी ए अपने पिता दे कोल अगे कला ही चला गया
कहो साधु डोरी कित छोरी
प्यो ने पुछया ओ साधु डोली किथे छड आया पिछे तू कला आ गया अगे
कहे उस गमनी सतगुर ओरी
साधु ने दसया कहिंदा पिता जी ओ ता इत्थे नेड़े गुरु जी उतरे ने उना कोल चली गई आ उना दे दर्शन करन वास्ते
सुन सुत तेरे सुर मह छाई
ए सुन के साधे नू अग लग गई क्योंकि सरवरिया सी सुल्तानिया सी बड़ा गुस्से बिच आया ते कहन लगा
कहियो कहां गुर निकट पठाई
कहंदा ए की कहना तू केने भेजिया उनू गुरु जी दे कोल तू उनू क्यों जान दिता केने आग्या दिती आ उसनू जान दी
कर है कोप सरवर सुल्तान
जे साडे सरवर नू पता लग गया उन्हें साडे ते गुस्सा करना भी मेरी मुरीदी छड के गुरु कोल जान लग पे साडा पीर साडे ते रुस जाएगा साडा लाला वाला सखी सरवर साडे ते खफा हो जाएगा नाराज हो जाएगा
गुर को नाम ना भूल बखान
भूल के भी गुरु दा ना ना लई जुबान तो रसना तो कदे गुरु दा नाम ना लवी
जाहो तुरत डोरी ले आवहो
जा छेती नल जाके अपनी घरवाली नू लै के आ उथो डोली लै के आ
सने सने तिस कर समझावहो
चलो हाले ओ नवे नवे आए ने उथो क्योंकि ओदा प्यो गुरु घर दा सिख है आपा लै चलांगे उनू हौली हौली समझावांगे सारी गल सखी सरवर दा उनू भी आपा मुरीद बना देना ए ना होवे के तू ओदे नाल जा के गुरु दा नां लैण लग पै ते साडा पीर साडे ते नाराज हो जाए ते इनू लै के आ आपा सहजे सहजे नू समझा के सारी गल ए दे खाने बिठावांगे
सुनत पिता ते गुर टिक गयो
भाई साधु ने जदों प्यो दियां गल्लां सुनियां नाराजगी भरियां ਤੇ ਉਹ ਚੱਲ ਕੇ ਗਿਆ ਸਤਿਗੁਰਾਂ ਦੇ ਪਾਸ।
ਜਾਗੇ ਭਾਗ ਬਿਲੋਕਤ ਭਇਓ।
ਆਹਾ, ਕਹਿੰਦੇ ਭਾਗ ਜਾਗੇ ਭਾਈ ਸਾਧੂ ਦੇ, ਪੂਰਵਲੇ ਜਨਮਾਂ ਦੇ ਕਰਮ ਜਾਗੇ, ਜਿਸ ਦਾ ਫਲ ਇਹ ਮਿਲਿਆ ਕਿ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਪ੍ਰਾਪਤ ਹੋਏ, ਨਹੀਂ ਤਾਂ ਚੱਲਿਆ ਸੀ। ਭਾਗ ਜਾਗ ਪਏ, ਉਹ ਭਾਗ ਲੈ ਆਏ ਖਿੱਚ ਕੇ ਮੁੜ ਕੇ, ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰੇ ਕੀਤੇ।
ਰਿਸ ਕਰ ਗਏ ਉਹ ਹਟਾਵਨ ਜੋਏ।
ਗਿਆ ਤਾਂ ਗੁੱਸੇ ਨਾਲ ਸੀ ਵੀ ਜਾ ਕੇ ਉਹਨੂੰ ਤਾੜਨਾ ਕਰਕੇ ਲਿਆਵਾਂਗਾ, ਹਟਾ ਕੇ ਲਿਆਵਾਂਗਾ।
ਗੁਰ ਦਰਸ਼ਨ ਤੇ ਸ਼ੀਤਲ ਹੋਏ।
ਬੜਾ ਗੁੱਸੇ ਵਿੱਚ ਗਿਆ ਸੀ ਭਾਈ ਸਾਧੂ, ਜਦੋਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਪਤਾ ਹੀ ਨਹੀਂ ਲੱਗਾ ਵੀ ਗੁੱਸਾ ਕਿੱਥੇ ਗਿਆ। ਆਹਾ, ਮਨ ਸ਼ਾਂਤ ਹੋ ਗਿਆ, ਇਰਦਾ ਸ਼ੀਤਲ ਹੋ ਗਿਆ, ਸਤਿਗੁਰਾਂ ਦੇ ਦਰਸ਼ਨ ਕਰਦੇ ਅੰਦਰ ਠੰਡ ਪੈ ਗਈ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਸਾਹਿਬ ਦੇ ਦਰਸ਼ਨ ਕੀਤੇ, ਨਿਹਾਲ ਹੀ ਹੋ ਗਿਆ ਮਨ ਨੂੰ, ਕਹਿੰਦੇ ਇੰਨਾ ਆਨੰਦ ਪ੍ਰਾਪਤ ਹੋਇਆ ਵੀ ਉਹ ਬਿਆਨ ਨਹੀਂ ਹੋ ਸਕਦਾ।
ਰਹਿਓ ਨਾ ਗਇਓ ਬੰਦਨਾ ਠਾਨੀ।
ਰਿਹਾ ਨਹੀਂ ਗਿਆ, ਆਇਆ ਤਾਂ ਸੀ ਗੁੱਸੇ ਵਿੱਚ ਵੀ ਘਰਵਾਲੀ ਦੀ ਬਾਂਹ ਫੜ ਕੇ ਖਿੱਚ ਕੇ ਲੈ ਜਾਂਗਾ ਇੱਥੋਂ। ਜਦੋਂ ਸਾਹਿਬ ਦੇ ਦਰਸ਼ਨ ਕੀਤੇ ਨਾ, ਰਿਹਾ ਨਹੀਂ ਗਿਆ, ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਇੱਦਾਂ ਡਿੱਗ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਭੁੱਲ ਗਿਆ ਕਿ ਮੈਂ ਸਰਵਰ ਦਾ ਚੇਲਾ ਹਾਂ, ਸੁਲਤਾਨ ਦਾ ਚੇਲਾ ਹਾਂ। ਉਹ ਸਾਰੀਆਂ ਗੱਲਾਂ ਭੁੱਲ ਗਈਆਂ, ਸਤਿਗੁਰਾਂ ਦੇ ਦਰਸ਼ਨ ਕਰਕੇ ਸੀਸ ਝੁਕਾਇਆ, ਬਦੋ ਬਦੀ ਆਪਣੇ ਆਪ ਹੀ ਸੀਸ ਮਹਾਰਾਜ ਜੀ ਦੇ ਚਰਨਾਂ ਤੇ ਝੁਕ ਗਿਆ।
ਬੈਠਿਓ ਨਿਕਟ ਕਿਰਪਾਲ ਬਖਾਨੀ।
ਮਹਾਰਾਜ ਜੀ ਦੇ ਕੋਲ ਬੈਠ ਗਿਆ ਹੱਥ ਜੋੜ ਕੇ। ਪਰਮ ਕਿਰਪਾਲੂ ਦਿਆਲੂ ਸਾਹਿਬ, ਛੇਵੇਂ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ ਗੁਰਦੇਵ ਬੋਲੇ, ਅੰਮ੍ਰਿਤ ਜੈਸੇ ਬਚਨ ਬੋਲੇ, ਆਪਣਾ ਮੁੱਖ ਮੰਡਲ ਕਮਲ ਜੈਸਾ ਸੁੰਦਰ ਉਹ ਖੋਲਿਆ ਤੇ ਵਿੱਚੋਂ ਸਫੇਦ ਰੰਗ ਦੇ ਦੰਦ ਚਮਕੇ, ਇਉਂ ਜਾਪਦਾ ਜਿਵੇਂ ਅਨਾਰ ਦੇ ਦਾਣੇ ਹੋਣ, ਬੜੇ ਸੁੰਦਰ। ਪਾਤਸ਼ਾਹ ਬੋਲੇ,
ਗੁਰ ਕੋ ਸਿੱਖ ਸਸੁਰ ਹੈ ਤੋਰਾ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਸਾਧੂ, ਤੇਰਾ ਜਿਹੜਾ ਸਹੁਰਾ ਬਣਿਆ ਉਹ ਗੁਰੂ ਘਰ ਦਾ ਸਿੱਖ ਹੈ, ਭਾਈ ਆਕੁਲ ਉਹ ਗੁਰੂ ਘਰ ਦਾ ਸਿੱਖ ਹੈ।
ਤਿਸ ਕੀ ਸੁਤਾ ਸਬੰਧੰ ਜੋਰਾ।
ਉਹਦੀ ਲੜਕੀ ਦਾ ਤੇਰੇ ਨਾਲ ਸੰਯੋਗ ਬਣਿਆ, ਉਹਦੀ ਲੜਕੀ ਦਾ ਤੇਰੇ ਨਾਲ ਸੰਬੰਧ ਬਣਿਆ, ਭਾਵ ਉਹ ਤੇਰੀ ਘਰਵਾਲੀ ਬਣੀ ਹੈ।
ਅਬ ਤੁਮ ਤਜ ਹੋ ਤੁਰਕ ਕੀ ਸੇਵਾ।
ਇਸ ਕਰਕੇ ਸਾਧੂ, ਹੁਣ ਉਹ ਤੁਰਕ ਦੀ ਸੇਵਾ ਛੱਡ ਦੇ, ਜਿਹੜੇ ਮਲੇਸ਼ ਨੂੰ ਤੂੰ ਪੂਜਦਾ ਹੁਣ ਤਾਈ, ਹੁਣ ਅੱਜ ਤੋਂ ਬਾਅਦ ਉਹਦੀ ਮੁਰੀਦੀ ਛੱਡ ਦੇ, ਉਹਦੀ ਸੇਵਾ ਛੱਡ ਦੇ।
ਮਨ ਹੋ ਸ਼੍ਰੀ ਨਾਨਕ ਗੁਰਦੇਵਾ।
ਅੱਜ ਤੋਂ ਬਾਅਦ ਪੀਰਾਂ ਦੇ ਪੀਰ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਕਰਕੇ ਮੰਨ ਤੇ ਉਹਨਾਂ ਨੂੰ ਗੁਰੂ ਕਰਕੇ ਜਾਣ, ਉਹਨਾਂ ਤੋਂ ਵੱਡਾ ਕੋਈ ਨਹੀਂ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ, ਅੱਜ ਤੋਂ ਬਾਅਦ ਉਹਨਾਂ ਨੂੰ ਆਪਣਾ ਗੁਰੂ ਮੰਨ ਲੈ, ਗੁਰੂ ਜਾਣ ਲੈ।
ਤੇ ਹੋ ਦਰੂਦ ਫੇਰ ਤੁਮ ਖਾਵੋ।
ਦਰੂਦ ਦਿੰਦੇ ਹੋ ਉੱਥੇ ਤੁਸੀਂ ਆਪਣੇ ਸਰਵਰ ਨੂੰ, ਰੋਟ ਚੜਾਉਂਦੇ ਹੋ, ਉਹ ਜੂਠਾ ਰੋਟ ਉੱਥੇ ਬੈਠਾ ਇੱਕ ਮੁਸਲਮਾਨ ਖਾਂਦਾ ਹੈ, ਉਹਦੀ ਜੂਠ ਫਿਰ ਤੁਸੀਂ ਅੱਗੋਂ ਖਾਂਦੇ ਹੋ।
ਤੁਰਕ ਜੂਠ ਤੇ ਜਨਮ ਗਵਾਵੋ।
ਉਹ ਤੁਰਕ ਦਾ ਜੂਠਾ ਖਾ ਕੇ ਆਪਣਾ ਜਨਮ ਗਵਾਉਂਦੇ ਜੇ ਤੁਸੀਂ, ਕਿਉਂਕਿ ਇਹ ਪਹਿਲਾਂ ਦਾ ਹਿੰਦੂਆਂ ਦੇ ਘਰ ਚ ਹੀ ਸੀ ਨਾ, ਹਿੰਦੂ ਹੋ ਤੁਸੀਂ, ਹਿੰਦੂਆਂ ਦੇ ਘਰ ਜੰਮੇ ਸੀ, ਪੂਜਦੇ ਤੁਸੀਂ ਤੁਰਕ ਨੂੰ ਹੋ, ਤੇ ਤੁਰਕ ਦਾ ਜੂਠਾ ਖਾ ਕੇ ਆਪਣਾ ਜਨਮ ਗਵਾ ਰਹੇ ਹੋ। ਹਾਂਜੀ,
ਹਿੰਦ ਸਰੀਰ ਪਰਮੇਸ਼ਰ ਦੀਨਾ।
ਤੁਹਾਡਾ ਇਹ ਸਰੀਰ ਹਿੰਦੂਆਂ ਵਾਲਾ, ਹਿੰਦੂਆਂ ਦੇ ਘਰ ਤੁਸੀਂ ਜਨਮੇ ਸੀ।
ਕਿਉਂ ਬੇਅਰਥ ਖੇਵਰ ਮਤਹੀਨਾ।
ਹੁਣ ਕਿਉਂ ਵਿਅਰਥ ਹੋ ਕੇ ਆਪਣੇ ਇਸ ਜਨਮ ਨੂੰ ਅਜਾਈ ਗਵਾ ਰਹੇ ਹੋ, ਇਹਨੂੰ ਆਪਣੇ ਜਨਮ ਨੂੰ ਨਿਰਾਰਥ ਗਵਾ ਰਹੇ ਹੋ।
ਇਤਿਆਦਿਕ ਜਬ ਗੁਰੂ ਸੁਣਾਇਓ।
ਹੁਣ ਗੁਰੂ ਕਾ ਸਿੱਖ ਹੋ ਜਾ, ਤੇ ਆ ਜਿਹੜੀ ਪੂਜਾ ਮਾਨਤਾ ਦਰੂਦ ਚੜਾ ਕੇ ਉਹ ਜੂਠ ਖਾਣ ਦੀ, ਇਹ ਅੱਜ ਤੋਂ ਬਾਅਦ ਨਹੀਂ ਕਰਨੀ, ਛੱਡ ਦੇ। ਪਿੱਛੇ ਜੋ ਹੋਇਆ ਸੋ ਹੋ ਗਿਆ, ਆਗੈ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਭਾਈ ਨੰਦ ਲਾਲ ਸਾਹਿਬ ਜੀ ਦੀ ਅੰਸ ਬੰਸ ਚੋਂ ਮਹਾਂਪੁਰਖ ਹੋਏ, ਉਹਨਾਂ ਨੇ ਬਚਨ ਉਚਾਰਨ ਕੀਤੇ, ਆਗੈ ਸਮਝ ਚਲੋ ਨੰਦ ਲਾਲਾ, ਪਾਛਾ ਜੋ ਬੀਤੀ ਸੋ ਬੀਤੀ। ਜੋ ਪਿੱਛੇ ਹੋ ਗਿਆ ਉਹਨੂੰ ਛੱਡੋ, ਅੱਗੇ ਵਾਸਤੇ ਸਮਝ ਕੇ ਤੁਰ ਪਾਓ। ਹਾਂਜੀ
ਸਾਧੂ ਬਾਲਕ ਤਬ ਬਿਰਮਾਇਓ,
ਕਹਿੰਦੇ ਭਾਈ ਸਾਧੂ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਇੱਕ ਇੱਕ ਬਚਨ ਹਿਰਦੇ ਚ ਉਤਰ ਗਿਆ, ਮਨ ਇਕਦਮ ਫਿਰ ਗਿਆ। ਹਾਂਜੀ
ਕਰਿਓ ਵਿਚਾਰਨ ਬਚ ਸ੍ਰੀ ਗੁਰ ਕਾ,
ਗੁਰਦੇਵ ਦੇ ਬਚਨਾਂ ਨੂੰ ਭਾਈ ਸਾਧੂ ਨੇ ਅੰਦਰ ਵਿਚਾਰਿਆ ਵੀ ਜੋ ਇਹ ਕਹਿ ਰਹੇ ਨੇ ਬਿਲਕੁਲ ਸੱਤ ਕਹਿ ਰਹੇ ਨੇ, ਵੀ ਸਾਡੇ ਸਿਰ ਮਿੱਟੀ ਪਾਈ ਹੋਈ ਹੈ ਕਿ ਉਸ ਤੁਰਕ ਦਾ ਜੂਠਾ ਅਸੀਂ ਖਾਂਦੇ ਹਾਂ ਜਾ ਕੇ ਦਰੂਦ ਚੜਾ ਕੇ, ਹਾਲਾਂਕਿ ਤੁਰਕ ਨਹੀਂ ਮੰਨਦੇ ਇਹਨਾਂ ਪੀਰਾਂ ਕਬਰਾਂ ਨੂੰ, ਉਹਦਾ ਨਹੀਂ ਕਬਰਾਂ ਨੂੰ ਮੰਨਦੇ, ਅਸੀਂ ਕਿੱਥੇ ਜਨਮੇ ਤੇ ਪੂਜਾ ਕਿਸ ਦੀ ਕਰ ਰਹੇ ਹਾਂ, ਕੋਈ ਵਿਧੀ ਵਿਧਾਨ ਹੀ ਨਹੀਂ ਰੱਖਿਆ, ਆਪਣੇ ਨਿਯਮ ਨਹੀਂ ਰੱਖੇ। ਬਹੁਤ ਸੋਚਿਆ ਆਪਣੇ ਮਨ ਚ, ਵਿਚਾਰ ਕੀਤੀ,
ਹਮ ਹਿੰਦੂ ਕਿਉਂ ਮਨ ਹੈ ਤੁਰਕਾ,
ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਵੀ ਅਸੀਂ ਹਿੰਦੂਆਂ ਦੇ ਘਰ ਜੰਮੇ ਹਾਂ ਤੇ ਮੰਨਦੇ ਤੁਰਕਾਂ ਨੂੰ ਆ, ਕਦੇ ਕਿਸੇ ਤੁਰਕ ਨੂੰ ਤਾਂ ਨਹੀਂ ਵੇਖਿਆ ਕਿਸੇ ਹਿੰਦੂ ਨੂੰ ਆ ਕੇ ਪੂਜਦੇ ਹਾਂ। ਬੜਾ ਮਨ ਦੇ ਵਿੱਚ ਚੋਟ ਵੱਜੀ ਕਿ ਉਸ ਤੁਰਕ ਨੂੰ ਅਸੀਂ, ਤੁਰਕ ਦਾ ਵੀ ਪਤਾ ਵੀ ਕੋਈ ਨਹੀਂ ਵੀ ਖਬਰੇ ਹੈ ਵੀ ਕਿ ਨਹੀਂ, ਉਹ ਕਬਰ ਬਣਾ ਕੇ ਉਹਦੀ ਪੂਜਾ ਕਰੀ ਜਾਂਦੇ ਹਾਂ। ਬਹੁਤ ਸੋਚਾਂ ਮਨ ਚ, ਇੱਕਦਮ ਵਿਵੇਕ ਬੁੱਧੀ ਆ ਗਈ ਨਾ, ਗੁਰੂ ਸਾਹਿਬ ਨੇ ਵਿਵੇਕ ਦੇ, ਇਹਨੂੰ ਵਿਵੇਕ ਕਹਿੰਦੇ, ਪਾਤਸ਼ਾਹ ਦਾ ਬਚਨ ਹੈ ਨਾ, ਹਾਰ ਪਰਿਓ ਸਵਾਮੀ ਕਾ ਦੁਆਰਾ ਦੀਜਾ ਬੁੱਧ ਵਿਵੇਕਾ। ਮਹਾਰਾਜ ਸਾਨੂੰ ਵਿਵੇਕ ਬੁੱਧੀ ਦਿਓ, ਜਦੋਂ ਸਤਿਗੁਰੂ ਵਿਵੇਕ ਬੁੱਧੀ ਬਖਸ਼ਦੇ ਨੇ ਫਿਰ ਅੰਦਰ ਵਿਚਾਰ ਚੱਲਦੀ ਹੈ ਵੀ ਕੀ ਸੱਚ ਹੈ ਕੀ ਝੂਠ ਹੈ, ਕੀ ਸਾਰ ਹੈ ਕੀ ਅਸਾਰ ਹੈ, ਉਹਦੇ ਬਾਰੇ ਵਿਚਾਰ ਫਿਰ ਅੰਦਰ ਚੱਲ ਪੈਂਦੀ ਜਦੋਂ ਸਤਿਗੁਰੂ ਵਿਵੇਕ ਬੁੱਧੀ ਦਾ ਦਾਨ ਬਖਸ਼ਦੇ ਹੈ। ਭਾਈ ਸਾਧੂ ਨੂੰ ਵਿਵੇਕ ਬੁੱਧੀ ਆ ਗਈ, ਅੰਦਰ ਵਿਚਾਰ ਚੱਲ ਪਈ,
ਕਰ ਕੇ ਰੋਟ ਦਰੂਦ ਦਿਵਾਵ ਹੈ,
ਅਸੀਂ ਤਾਂ ਵੱਡੇ ਵੱਡੇ ਰੋਟ ਬਣਾ ਕੇ ਦਰੂਦ ਜਿਹੜਾ ਉਹ ਦਿੰਦੇ ਹਾਂ, ਉੱਥੇ ਫਾਤੀਆ ਪੜਿਆ ਜਾਂਦਾ, ਰੋਟੀਆਂ ਰੋਟ ਵੱਡੇ ਵੱਡੇ ਬਣਾ ਕੇ ਸ਼ੀਰਨੀਆਂ ਬਣਾ ਬਣਾ ਕੇ ਦਿੰਦੇ ਹਾਂ।
ਤੁਰਕ ਜੂਠ ਲੱਖ ਕਰ ਪੁਨ ਖਾਵ ਹੈ,
ਤੁਰਕ ਨੂੰ ਹੀ ਜਿਹੜਾ ਉਹ ਪੀਰ ਤੁਰਕ ਹੈ ਉਹਦਾ ਜੂਠਾ ਫਿਰ ਅਸੀਂ ਖਾਂਦੇ ਹਾਂ ਸਾਰੇ। ਸਾਡੀ ਅਕਲ ਦੇ ਉੱਤੇ ਮਲੇਛ ਬੁੱਧੀ ਆਪ ਹੀ ਬਣਨੀ ਹੈ, ਜੇ ਮਲੇਛਾਂ ਦਾ ਜੂਠਾ ਖਾਣਾ ਤੇ ਬੁੱਧੀ ਮਲੇਛ ਹੀ ਹੋਣੀ ਹੈ, ਜਿਹੋ ਜਿਹਾ ਖਾਣਾ ਖਾਓਗੇ ਬੁੱਧੀ ਉਹੋ ਜਿਹੀ ਹੋਵੇਗੀ, ਜੇ ਮਲੇਛਾਂ ਦਾ ਖਾਣਾ ਖਾਓਗੇ ਤੇ ਬੁੱਧੀ ਵੀ ਮਲੇਛ ਹੋਵੇਗੀ। ਤੂੰ ਮਨ ਚ ਬਹੁਤ ਸੋਚਿਆ, ਅੱਜ ਵੀ ਇਸ ਵਰਤਮਾਨ ਸਮੇਂ ਚ ਆ ਪਿਛਲੇ ਕੁਝ ਸਾਲਾਂ ਤੋਂ, ਪਹਿਲਾਂ ਤਾਂ ਸ਼ਾਂਤ ਹੋ ਗਿਆ ਸੀ, ਹੁਣ ਕੁਝ ਕੁ ਸਾਲਾਂ ਤੋਂ ਫੇਰ ਦੁਬਾਰਾ ਇਸੇ ਰਾਹ ਤੇ ਪੰਜਾਬ ਦੇ ਲੋਕ ਤੁਰ ਪਏ। ਸਿੱਖਾਂ ਦੇ ਘਰਾਂ ਚ ਜੰਮੇ ਨਿਆਣੇ ਉਹ ਇਹਨਾਂ ਪੀਰਾਂ ਦੇ ਕੋਲ ਜਾ ਕੇ ਜਿਹੜੇ ਉਹ ਬਣੇ ਹੁੰਦੇ ਉਹ ਜਿਉਂਦੇ ਜੀ ਬੈਠੇ ਹੁੰਦੇ ਆ ਬਣਾ ਕੇ ਕੋਈ ਨਾ ਕੋਈ ਕਬਰ, ਇਹ ਫਲਾਣਾ ਸ਼ਾਹ ਹੈ ਜੀ ਤੇ ਅਮਕਾ ਸ਼ਾਹ ਹੈ ਜੀ, ਨਾ ਕੋਈ ਉਹਨਾਂ ਦਾ ਪਿਛਲਾ ਇਤਿਹਾਸ ਨਾ ਕੁਝ ਕੋਈ ਦੇਣ, ਉੱਥੇ ਬੈਠ ਕੇ ਹੁੱਕੇ ਪੀਂਦੇ, ਬੀੜੀਆਂ ਸਿਗਰਟਾਂ ਫੂਕਦੇ, ਸ਼ਰਾਬਾਂ ਪੀਂਦੇ ਤੇ ਫੂਕਾਂ ਮਾਰਦੇ ਸਿੱਖਾਂ ਦੇ ਜਵਾਕਾਂ ਦੇ ਮੂੰਹ ਤੇ, ਉੱਥੇ ਜਾ ਕੇ ਬਹਿ ਕੇ ਆਪਣੇ ਕੋਈ ਪਾਸਪੋਰਟ ਲੈ ਕੇ ਉਹਨਾਂ ਕੋਲ ਪਹੁੰਚਿਆ ਹੁੰਦਾ ਵੀ ਇਹਦੇ 'ਤੇ ਲਿਖ ਦਿਓ ਜੀ, ਉਹ ਵੀ ਲਿਖੀ ਜਾਂਦੇ। ਇੱਦਾਂ ਦਾ ਵਰਤਾਰਾ ਹੁਣ ਬਹੁਤ ਜ਼ਿਆਦਾ ਵਰਤ ਰਿਹਾ, ਸੁਚੇਤ ਹੋਣ ਦੀ ਲੋੜ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਮੇਂ ਹੀ ਇਹ ਸਰਵਰ ਦੀ ਪੂਜਾ ਤੋਂ ਆਪਣੇ ਸਿੱਖਾਂ ਨੂੰ ਹਟਾ ਲਿਆ ਸੀ, ਮੋੜ ਲਿਆ ਸੀ, ਇਹ ਸਾਡਾ ਧਰਮ ਨਹੀਂ ਹੈ, ਸਾਡਾ ਧਰਮ ਅਕਾਲ ਦੀ ਪੂਜਾ ਦਾ ਹੈ, ਅਸੀਂ ਅਕਾਲ ਦੇ ਪੁਜਾਰੀ ਹਾਂ, ਅਕਾਲ ਨੂੰ ਪੂਜਦੇ ਹਾਂ, ਅਕਾਲ ਨੂੰ ਆਪਣੇ ਹਿਰਦੇ ਵਿੱਚ ਧਿਆਨ ਕਰਕੇ ਧਾਰਦੇ ਹਾਂ, ਤਦੇ ਤੇ ਅਕਾਲੀ ਹਾਂ, ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ, ਸਾਡਾ ਨਿਰਾਲਾ ਪੰਥ ਹੈ, ਸਤਿਗੁਰਾਂ ਨੇ ਸਾਨੂੰ ਨਿਰਾਲਾ ਬਣਾਇਆ, ਅਸੀਂ ਨਹੀਂ ਜਾ ਕੇ ਇਹੋ ਜਿਹਿਆਂ ਨਾਲ ਜਾ ਕੇ ਰਲਣਾ। ਤੋ ਇੱਥੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਭਾਈ ਸਾਧੂ ਆਪਣੇ ਮਨ ਚ ਵਿਚਾਰ ਕਰ ਰਹੇ ਨੇ,
ਤਰਕ ਵਿਚਾਰਨ ਕੀਨ ਬਡੇਰੀ,
ਬਹੁਤ ਤਰਕ ਕੀਤੀ ਮਨ ਚ, ਬਹੁਤ ਆਪਣੇ ਆਪ ਨੂੰ ਲਾਹਨਤਾਂ ਵੀ ਪਾਈਆਂ, ਮਨਾ ਕਿੱਥੇ ਤੁਰਿਆ ਫਿਰਿਆ ਰਿਹਾ, ਕਿੰਨਾ ਟਾਈਮ ਕਿੰਨਾ ਸਮਾਂ ਆਪਣਾ ਅਜਾਈ ਬਤੀਤ ਕੀਤਾ,
ਗੁਰ ਪਾਗ ਲਪਟਾਇਓ ਤਿਸ ਬੇਰੀ,
ਪਛਤਾਵਾ ਕਰਕੇ ਪਿਛਲੇ ਕਰਮਾਂ ਦਾ ਤੋਬਾ ਕਰ ਲਈ, ਅੱਜ ਤੋਂ ਬਾਅਦ ਨੀ ਉਸ ਸਰਵਰ ਨੂੰ ਪੂਜਣਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਭਾਈ ਸਾਧੂ ਜੀ ਲਪਟ ਗਏ, ਚਰਨ ਕੁੱਟ ਕੇ ਪਕੜ ਲਏ,
ਮੋਕ ਹੋਏ ਆਪਣੋ ਸਿੱਖ ਬਣਾਵਹੋ,
ਭਾਈ ਸਾਧੂ ਜੀ ਬੋਲੇ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ, ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ ਕੇ ਨਿਵਾਜੋ।
ਤੁਰਕ ਸੇਵ ਤੇ ਮੋਹੇ ਹਟਾਵਹੋ,
ਉਸ ਤੁਰਕ ਦੀ ਸੇਵਾ ਤੋਂ, ਉਸ ਮਲੇਛ ਦੀ ਸੇਵਾ ਤੋਂ, ਸਰਵਰ ਦੀ ਸੇਵਾ ਤੋਂ ਮੈਨੂੰ ਹਟਾ ਲਓ ਮਹਾਰਾਜ, ਮੈਨੂੰ ਵਰਜ ਲਓ, ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ ਦਿਓ।
ਸ਼ਰਧਾ ਵਧੀ ਜਾਨ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਦੀਵਾ ਬਣ ਗਿਆ, ਤੇਲ ਹੈ, ਬੱਤੀ ਵੀ ਹੈ, ਬਸ ਹੁਣ ਅਗਨੀ ਪ੍ਰਚੰਡ ਕਰਨ ਦੀ ਦੇਰੀ ਆ, ਦੀਵਾ ਜਗ ਪੈਣਾ ਹੈ। ਸ਼ਰਧਾ ਵੇਖੀ, ਭਾਵਨਾ ਵੇਖੀ,
ਚਰਨਾ ਮ੍ਰਿਤ ਦੀਨੋ ਦੁਖ ਹਾਨੀ,
ਗੁਰਦੇਵ ਨੇ ਆਪਣੇ ਚਰਨਾਂ ਦੀ ਪੌਲ ਭਾਈ ਸਾਧੂ ਨੂੰ ਦੇ ਕੇ ਗੁਰਸਿੱਖੀ ਦਾ ਦਾਨ ਬਖਸ਼ ਕੇ ਨਿਵਾਜਿਆ। ਹਾਂਜੀ,
ਸਤ ਨਾਮ ਸਿਮਰਨ ਉਪਦੇਸ਼ਾ,
ਚਰਨਾਂ ਦੀ ਪੌਲ ਦੇ ਕੇ ਬਚਨ ਕੀਤਾ, ਭਾਈ ਸਾਧੂ ਅੱਜ ਤੋਂ ਬਾਅਦ ਨਿਤ ਜਪਣਾ ਸਤਨਾਮ ਸ੍ਰੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਹੇ ਭਾਈ ਸਾਧੂ, ਇਸ ਅੰਮ੍ਰਿਤ ਨਾਮ ਦਾ ਜਾਪ ਨਿਤ ਜਪਣਾ ਹੈ।
ਤਬ ਸੁਤ ਉਪਜੈ ਸਿੱਖ ਵਿਸ਼ੇਸ਼ਾ,
ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ, ਜੇਨੀ ਰਹਿਮਤ ਦੇ ਘਰ ਚ ਆਏ, ਬਚਨ ਕਰਦਿਆਂ ਕਹਿੰਦੇ ਤੇਰੇ ਘਰ ਇੱਕ ਪੁੱਤਰ ਜਨਮੇਗਾ, ਗੁਰੂ ਘਰ ਦਾ ਮਹਾਨ ਸਿੱਖ ਹੋਵੇਗਾ। ਤੇਰਾ ਪੁੱਤਰ ਜਿਹੜਾ ਤੇਰੇ ਘਰ ਜਨਮ ਲੈ ਕੇ ਆਏਗਾ, ਉਹ ਬੜਾ ਵੱਡਾ ਗੁਰੂ ਘਰ ਦਾ ਮਹਾਨ ਸੇਵਕ ਸਿੱਖ ਹੋਵੇਗਾ।
ਸੁਣ ਕਰ ਦੰਪਤ ਉਰ ਹਰ ਖਾਏ,
ਦੋਵਾਂ ਨੇ ਸਤਿਗੁਰਾਂ ਦੇ ਦੰਪਤੀ ਦੋਨਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਇਰਦਾ ਖਿੜ ਗਿਆ, ਮਨ ਖੁਸ਼ੀ ਨਾਲ ਵਿਗਾਸ ਨਾਲ ਭਰ ਗਿਆ।
ਗੁਰ ਸਿੱਖੀ ਦ੍ਰਿੜ ਕਰ ਚੱਲ ਆਏ,
ਸਤਿਗੁਰਾਂ ਦੀ ਸਿੱਖੀ ਦ੍ਰਿੜ ਕਰਕੇ ਦੋਵੇਂ ਜਣੇ, ਕੱਲੀ ਗਈ ਸੀ ਮਹਾਰਾਜ ਜੀ ਦੇ ਚਰਨਾਂ ਚ, ਆਪਣੇ ਪਤੀ ਨੂੰ ਸਿੱਖ ਬਣਾ ਕੇ ਪਾਤਸ਼ਾਹ ਦੇ ਕੋਲੋਂ ਸਿੱਖੀ ਦਾ ਦਾਨ ਦਵਾ ਕੇ ਵਾਪਸ ਆਈ ਹੈ। ਗੁਰੂ ਖਾਲਸਾ ਜੀ, ਕਿੱਡੀ ਵੱਡੀ ਸੇਧ ਅੱਜ ਦੇ ਇਸ ਵਰਤਮਾਨ ਦੇ ਸਮੇਂ ਵਿੱਚ, ਗਰੀਬ ਨਵਾਜ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕਰਕੇ ਪਰਤੇ ਹਨ।
ਮਿਲੇ ਬਰਾਤ ਆਨ ਮਗ ਚੱਲੇ,
ਬਾਕੀ ਦੇ ਬਰਾਤੀਆਂ ਨੂੰ ਆ ਕੇ ਮਿਲੇ ਤੇ ਰਸਤੇ ਚੋਂ ਚੱਲ ਪਏ ਤੁਕਲਾਣੀ ਪਿੰਡ ਨੂੰ,
ਤੁਕਲਾਣੀ ਪੁਰ ਮਾਰਗ ਭਲੇ,
ਤੁਕਲਾਣੀ ਨਗਰ ਨੂੰ ਚੱਲ ਪਏ।
ਜਬ ਘਰ ਗਏ ਨਾਰ ਸਮੁਦਾਏ,
ਜਦੋਂ ਘਰ ਪਹੁੰਚੇ, ਡੋਲੀ ਘਰ ਪਹੁੰਚੀ, ਅੱਗੋਂ ਘਰ ਦੀਆਂ ਇਸਤਰੀਆਂ ਇਕੱਠੀਆਂ ਹੋ ਕੇ ਆ ਗਈਆਂ।
ਮਿਲੀ ਗੀਤ ਗਾਵਤ ਹਰ ਖਾਏ,
ਬੜੇ ਗੀਤ ਗਾਏ ਉਹਨਾਂ ਨੇ ਉਸ ਵੇਲੇ ਦੇ ਜਿਹੜੇ ਹੁੰਦੇ ਆ ਉਹ ਗੀਤ ਗਾਏ।
ਸਰਵਰ ਕੇ ਮੁਕਾਮ ਲੈ ਗਈ,
ਕਹਿੰਦੇ ਲੈ ਕੇ ਨਾ ਉਸ ਬੱਚੀ ਨੂੰ ਤੇ ਆਪਣੇ ਲੜਕੇ ਨੂੰ, ਨੂੰਹ ਪੁੱਤ ਨੂੰ ਨਾਲ ਲੈ ਕੇ, ਜਿਹੜੀ ਭਾਈ ਸਾਧੇ ਦੀ ਘਰ ਵਾਲੀ ਸੀ ਉਹ ਲੈ ਕੇ, ਵੀ ਪਹਿਲਾਂ ਘਰ ਦੇ ਵਿੱਚ ਇਹਨਾਂ ਨੇ ਜਗ੍ਹਾ ਬਣਾਈ ਹੋਈ ਸੀ ਸਰਵਰ ਦੀ, ਉਹ ਇੱਕ ਕਬਰ ਜੀ ਬਣਾਈ ਹੋਈ ਮਿੱਟੀ ਜੀ ਪਾ ਕੇ ਉੱਥੇ ਲੈ ਕੇ ਗਈ, ਪਹਿਲਾਂ ਵੀ ਮੱਥਾ ਟਿਕਾਉਣਾ ਪੀਰ ਜੀ ਨੂੰ। ਹਾਂਜੀ,
ਦੁੱਲੋ ਦੁਲਹਨ ਦੇਖੀ ਨਹੀਂ,
ਕਿਉਂਕਿ ਨਵਾਂ ਲਾੜਾ ਲਾੜੀ ਆਏ ਨੇ, ਦੁਲਹਨ ਨਵੀਂ ਆਈ ਹੈ ਘਰ ਵਿੱਚ, ਇਸ ਕਰਕੇ ਜਾਣਾ ਮੱਥਾ ਟੇਕਣ।
ਬ੍ਰਿੰਦ ਤਰਖਾਣ ਤਰਖਾਣੀ ਮਿਲੇ,
ਤਰਖਾਣ ਭਾਈਚਾਰੇ ਚੋਂ ਸਨ ਬਹੁਤ ਸਾਰੇ ਤਰਖਾਣ ਜਿਹੜੇ ਸੀ ਉਹ ਇਕੱਤਰ ਹੋਏ ਇਸਤਰੀਆਂ ਪੁਰਖ।
ਕਹੇ ਕੇ ਸਿਰ ਟੇਕੋ ਇਸ ਥਲੇ,
ਕਹਿੰਦੇ ਜੀ ਮੱਥਾ ਟੇਕੋ ਸਾਧੂ, ਮੱਥਾ ਟੇਕ ਇੱਥੇ, ਇਹ ਸਾਡੇ ਸਰਵਰ ਜੀ ਨੇ, ਪੀਰ ਜੀ ਨੇ, ਸੁਲਤਾਨ ਜੀ ਨੇ ਲੜਕੀ ਨੂੰ ਵੀ ਕਿਹਾ, ਪੁੱਤਰ ਧੀ ਰਾਣੀਏ, ਨੂੰ ਰਾਣੀਏ, ਤੂੰ ਵੀ ਮੱਥਾ ਟੇਕ ਇੱਥੇ, ਇਹ ਸਾਡਾ ਵਡੇਰਾ ਆ, ਸਾਡਾ ਸਰਵਰ ਹੈ।
ਸੁਣ ਸਾਧੂ ਨੇ ਲਾਤ ਪਰਹਾਰੀ,
ਹੁਣ ਲੜਕੀ ਤਾਂ ਨੀ ਬੋਲੀ, ਉਹ ਤਾਂ ਖਲੋਤੀ ਹੈ, ਭਾਈ ਸਾਧੂ ਬੀਰ ਰਸ ਵਿੱਚ ਆਏ, ਮਨ ਚ ਪਹਿਲਾਂ ਹੀ ਬੜੀ ਖਿੱਝ ਸੀ ਵੀ ਇਹਦੇ ਕਰਕੇ ਬੜਾ ਟਾਈਮ ਬਰਬਾਦ ਕੀਤਾ ਆਪਣ, ਬੜੀਆਂ ਜੂਠਾਂ ਖਾਧੀਆਂ ਇਹਦੀਆਂ। ਕਹਿੰਦੇ ਉਸ ਵੇਲੇ ਗੁੱਸੇ ਚ ਆ ਕੇ ਕਹਿੰਦੇ ਮੱਥਾ ਟੇਕਣਾ, ਜ਼ੋਰ ਨਾਲ ਠੁੱਡਾ ਮਾਰਿਆ ਉਹਦੀ ਕਬਰ ਨੂੰ। ਕਹਿੰਦੇ ਮੇਰੀ ਜੁੱਤੀ ਨਹੀਂ ਮੱਥਾ ਟੇਕਦੀ ਇਹਨੂੰ, ਮੇਰੀ ਜੁੱਤੀ ਨਹੀਂ ਇਹਨੂੰ ਨਮਸਕਾਰ ਕਰਦੀ, ਤੁਸੀਂ ਕਹਿੰਦੇ ਮੱਥਾ ਟੇਕਾ। ਹਾਂਜੀ,
ਤੁਰਕ ਮੰਨਤਾ ਹਮ ਹੋ ਬਿਸਾਰੀ,
ਮੈਂ ਅੱਜ ਤੋਂ ਬਾਅਦ ਇਸ ਤੁਰਕੜੇ ਦੀ ਮੰਨਤਾ ਛੱਡ ਦਿੱਤੀ ਹੈ, ਮੈਂ ਨੀ ਜੇ ਮੰਨਦਾ ਅੱਜ ਤੋਂ ਬਾਅਦ ਇਸ ਤੁਰਕ ਨੂੰ।
ਗੁਰ ਤੇ ਪਾਹੁਲ ਲੈ ਹਮ ਆਏ,
ਮੈਂ ਤਾਂ ਆਪਣੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਪੌਲ ਲੈ ਕੇ ਆਇਆ, ਅੱਜ ਤੋਂ ਬਾਅਦ ਮੈਂ ਗੁਰੂ ਪਾਤਸ਼ਾਹ ਦਾ ਸਿੱਖ ਹੋ ਗਿਆ ਹਾਂ।
ਇਸ ਥਲ ਕੋ ਅਬ ਦਿਓ ਟਹਾਏ,
ਮੈਂ ਇਹ ਥਾਂ ਢਾ ਦੇਣੀ ਆ, ਹੁਣ ਆਪਣੇ ਘਰ ਨੀ ਰਹਿਣ ਦੇਣੀ ਇਹ ਜਗ੍ਹਾ, ਇਹ ਥਾਂ ਮੈਂ ਆਪਣੇ ਘਰ ਚ ਨੀ ਰਹਿਣ ਦੇਣੀ, ਇਹ ਜਗ੍ਹਾ ਢਾ ਦੇਣੀ ਹੈ।
ਸਭ ਮਿਲ ਕਹਿਓ ਮੂੜ ਕਰ ਮੌਨ,
ਜਿੰਨੇ ਉਹ ਆ ਕੇ ਮੂੰਹ ਫੜਨ ਭਾਈ ਸਾਧੂ ਦਾ, ਉਹ ਚੁੱਪ ਕਰ ਜਾ, ਪੀਰ ਜੀ ਗੁੱਸਾ ਕਰ ਜਾਣਗੇ, ਨਾ ਨਾ ਏਦਾਂ ਨੀ ਕਰੀਦਾ, ਏਦਾਂ ਦੀਆਂ ਗੱਲਾਂ ਨੀ ਕਰੀਦੀਆਂ, ਮੂੰਹ ਫੜਨ ਆ ਕੇ ਚੁੱਪ ਕਰ ਜਾ, ਚੁੱਪ ਕਰ ਜਾ, ਏਦਾਂ ਬੋਲਣ ਸਾਰੇ।
ਇਹੋ ਬਿਦ ਸਿਖਰ ਆਈ ਤੋਹੇ ਕੌਣ,
ਮਤ ਤੈਨੂੰ ਕਿਹਨੇ ਦੇ ਦਿੱਤੀ, ਚੰਗਾ ਭਲਾ ਕਿਹਾ ਸੀ ਤੂੰ, ਇਹ ਅਕਲ ਤੈਨੂੰ ਕਿਹਨੇ ਦੇ ਦਿੱਤੀ ਹੈ।
ਹਮ ਸਰਵਰ ਕੇ ਸੇਵਕ ਮਹਾ,
ਅਸੀਂ ਸਾਰੇ ਇਸ ਸਰਵਰ ਦੇ ਸੇਵਕ ਹਾਂ, ਇਹਦੇ ਚੇਲੇ ਇਹਦੇ ਮੁਰੀਦ ਹਾਂ।
ਕੁਲ ਕਲੰਕ ਤੈ ਬੋਲਿਓ ਕਹਾ,
ਉਹ ਕੁਲ ਨੂੰ ਕਲੰਕ ਲਾਉਣ ਵਾਲਿਆ ਕਲੰਕੀ ਆ, ਤੂੰ ਇਹ ਕੀ ਬੋਲਦਾ, ਇਹ ਕੀ ਗੱਲਾਂ ਕਰਦਾ, ਤੈਨੂੰ ਇਹ ਕਿਹਨੇ ਸਿਖਾ ਦਿੱਤੀ ਆ, ਪੱਟੀ ਕਿਹਨੇ ਪੜਾ ਦਿੱਤੀ ਹੈ।
ਕਰ ਹੈ ਬਾਵਰਾ ਦੇਹੇ ਬਿਨਾਸ਼,
ਤੇਰਾ ਨਾਸ਼ ਕਰ ਦੇਗਾ ਸਰਵਰ, ਬਾਵਰਾ ਬਣਾ ਦੇਗਾ, ਤੇਰੀ ਮੱਤ ਤੇ ਪੜਦਾ ਪਾ ਦੇਗਾ, ਤੂੰ ਪਾਗਲ ਹੋ ਜਾਏਗਾ। ਏਦਾਂ ਦੇ ਡਰਾਵੇ ਦੇਣ ਲੱਗੇ, ਜਿਵੇਂ ਹੁਣ ਵੀ ਦਿੰਦੇ ਆ, ਉਹ ਡਰਾਵੇ ਦਿੰਦੇ, ਮੱਤ ਤੇ ਪੜਦਾ ਪਾ ਦੇਗਾ ਇਹ ਪੀਰ, ਤੇਰੀ ਅਕਲ ਤੇ ਪੜਦਾ ਪਾ ਦੇਗਾ।
ਅਬ ਭੀ ਕਹੋ ਮੈਂ ਸਰਵਰ ਦਾਸ,
ਹਾਲੇ ਵੀ ਹੱਥ ਜੋੜ ਕੇ ਕਹਿ ਮੈਂ ਸਰਵਰ ਦਾ ਦਾਸ ਹਾਂ, ਹੁਣ ਵੀ ਕਹਿ ਦੇ ਹਾਲੇ ਹੱਥ ਜੋੜ ਕੇ, ਪਹਿਲੀਆਂ ਗੱਲਾਂ ਮਾਫ਼ ਹੋ ਜਾਣਗੀਆਂ ਜੇ ਤੂੰ ਕਹਿ ਦੇਵੇਂ ਕਿ ਮੈਂ ਸਖੀ ਸਰਵਰ ਦਾ ਚੇਲਾ ਹਾਂ।
ਇਤਿਆਦਿਕ ਬਹੁ ਕਹਿ ਕਹਿ ਹਾਰੇ,
ਬੜਿਆਂ ਨੇ ਕਿਹਾ, ਉਹ ਕਹਿੰਦੇ ਹੁਣ ਸਿਰ ਵੱਢਿਆ ਭਵੇਂ ਜਾਵੇ ਪਰ ਮੈਂ ਨਹੀਂ ਆਖਣਾ, ਕਿਉਂਕਿ ਮੈਂ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ, ਮੈਂ ਨਹੀਂ ਕਹਿਣਾ ਸਰਵਰ ਦਾ ਦਾਸ, ਇਹ ਨਹੀਂ ਮੈਂ ਬੋਲਣਾ। ਕਹਿੰਦੇ ਅਕਲ ਤਾਂ ਆਈ ਮੈਨੂੰ ਅੱਜ ਹੈ, ਜਿਹੜੀ ਪਹਿਲਾਂ ਆ ਜਾਣੀ ਚਾਹੀਦੀ ਸੀ, ਪਰ ਸ਼ੁਕਰ ਹੈ ਮੇਰੇ ਦਾਤੇ ਦਾ, ਫਿਰ ਵੀ ਉਹਨੇ ਮੈਨੂੰ ਕੁਰਾਏ ਪਏ ਹੋਏ ਨੂੰ ਸਿੱਧੇ ਰਾਹੇ ਪਾ ਦਿੱਤਾ ਹੈ। ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਮੈਨੂੰ ਭੁੱਲੇ ਜਾਂਦੇ ਨੂੰ ਕੁਰਾਏ ਪਏ ਹੋਏ ਨੂੰ ਰਾਹੇ ਪਾ ਦਿੱਤਾ, ਮੇਰਾ ਗੁਰੂ ਮੈਨੂੰ ਮਿਲ ਗਿਆ ਵੱਡਿਆਂ ਭਾਗਾਂ ਕਰਕੇ। ਬਥੇਰਾ ਕਿਹਾ ਨਾਲ ਦੇ ਸਾਥੀਆਂ ਰਿਸ਼ਤੇਦਾਰਾਂ, ਪਰ ਕਿਸੇ ਦਾ ਕਹਿਣਾ ਨਹੀਂ ਮੰਨਿਆ ਭਾਈ ਸਾਧੂ ਨੇ।
ਨਹ ਸਾਧੂ ਨੇ ਕਿਹੇ ਬਚ ਧਾਰੇ,
ਕਿਸੇ ਦਾ ਬਚਨ ਨਹੀਂ ਧਾਰਿਆ ਹਿਰਦੇ ਚ ਭਾਈ ਸਾਧੂ ਨੇ।
ਹਟ ਸਭ ਰਹੇ ਪਰਸ ਪਰ ਇਮ ਕਹੈ,
ਆਖਰਕਾਰ ਹਟ ਗਏ ਸਾਰੇ ਪਿੱਛੇ, ਜਦੋਂ ਨਾ ਮੰਨੀ ਇਹਨੇ ਗੱਲ, ਨਾ ਉਸ ਲੜਕੀ ਨੇ ਮੱਥਾ ਟੇਕਿਆ, ਨਾ ਭਾਈ ਸਾਧੂ ਨੇ, ਜਦੋਂ ਇਹ ਲੋਕ ਪਿੱਛੇ ਹਟੇ ਤੇ ਆਪਸ ਚ ਗੱਲਾਂ ਕਰਦੇ।
ਕਰਿਓ ਬਾਵਰਾ ਸਰਵਰ ਨੇ ਇਹ
ਵੇਖਿਆ, ਉਹਦੇ ਬੱਚੇ ਦੇ ਤੋਰ ਸਾਧੂ ਦੇ ਬਦਲੇ ਹੋਏ ਨੇ, ਅੱਖਾਂ ਵੇਖੀਆਂ ਉਹਦੀਆਂ ਕਿਹੋ ਜਿਹੀਆਂ ਸੀ। ਕਹਿੰਦੇ ਪੀਰ ਨੇ ਉਹਨੂੰ ਬਾਵਰਾ ਕਰ ਦਿੱਤਾ, ਪੀਰ ਨੇ ਉਹਨੂੰ ਬਾਵਰਾ ਕਰ ਦਿੱਤਾ।
ਸਰਬ ਸੁਪਤ ਜਬ ਨਿਸਾ ਮਝਾਰਾ,
ਇਹ ਜਦੋਂ ਸਾਰੇ ਸੌ ਗਏ ਰਾਤ ਨੂੰ, ਭਾਈ ਸਾਧੂ ਨੇ ਕਮਰ ਕੱਸਾ ਕਰ ਲਿਆ, ਵੇਖਿਆ ਵੀ ਸਾਰੇ ਸੌ ਗਏ ਨੇ। ਹਾਂਜੀ,
ਲੇ ਕਰ ਕਹੀ ਸੋਥਾਨ ਬਿਦਾਰਾ,
ਭਾਈ ਸਾਧੂ ਨੇ ਕਈ ਫੜੀ, ਜਿਹੜੀ ਉਹ ਕਬਰ ਬਣਾਈ ਸੀ ਪੁੱਟ ਪਟਾ ਕੇ ਐਨ ਬਰਾਬਰ ਸਮਤਲ ਜੀ ਬਣਾ ਕੇ ਖਲਾਰ ਜੀ ਦਿੱਤੀ। ਹਾਂਜੀ,
ਦਿਨ ਮੈਂ ਉੱਠ ਸੋ ਸਕਲ ਬਣਾਵੇ,
ਹੁਣ ਉਹ ਸਵੇਰੇ ਸਵੇਰੇ ਆਏ ਕੋਈ ਦੀਵਾ ਦੂਵਾ ਜਗਾਉਣਾ ਹੋਣਾ ਤੇਲ ਦਾ, ਜਦੋਂ ਵੇਖਿਆ ਵੀ ਅੱਗੇ ਪੀਰ ਜੀ ਤਾਂ ਹੈ ਨੀ ਉੱਥੇ, ਸਾਰੇ ਪਾਸੇ ਸਮਤਲ ਜੀ ਜਗ੍ਹਾ ਵੇਖ ਕੇ ਇਕਦਮ ਡਰ ਗਏ, ਪਤਾ ਲੱਗਾ ਵੀ ਇਹ ਕਰਤੂਤ ਸਾਧੂ ਨੇ ਕੀਤੀ, ਇਹਨਾਂ ਨੇ ਦੁਬਾਰਾ ਫਿਰ ਮਿੱਟੀ ਮੁੱਟੀ ਥੱਪ ਕੇ ਦੁਬਾਰਾ ਜਗ੍ਹਾ ਬਣਾ ਲਈ।
ਇਹ ਤਿੰਨ ਪਾਛੈ ਟਾਹੇ ਗਿਰਾਵੇ,
ਰਾਤ ਪਈ ਭਾਈ ਸਾਧੂ ਫਿਰ ਗਿਆ, ਉਹਨੇ ਫਿਰ ਜਾ ਕੇ ਖਿਲਾਰ ਦਿੱਤੀ। ਪੰਜ ਸੱਤ ਦਿਨ ਏਦਾਂ ਹੀ ਚੱਲਦਾ ਰਿਹਾ, ਰਾਤ ਨੂੰ ਉਹ ਪਹਿਰਾ ਦੇਣ ਲੱਗ ਪਏ, ਹੁਣ ਭਾਈ ਸਾਧੂ ਵੀ ਘਰ ਹੀ ਰਹਿੰਦਾ ਸੀ, ਜੇ ਰਾਤ ਨੂੰ ਨਾ ਦਾਲ ਲੱਗੇ ਕਦੇ ਦਿਨੇ ਲੱਗੇ ਤੇ ਦਿਨੇ ਢਾ ਦਿਆ ਕਰੇ, ਕਹਿੰਦਾ ਰੋਜ਼ ਢਾਵਾਂਗਾ, ਵੇਖਾਂਗਾ ਮੈਂ ਕਿਵੇਂ ਬਾਵਰਾ ਹੁੰਦਾ। ਹਾਂਜੀ
ਇਸ ਪ੍ਰਕਾਰ ਕੁਛ ਸਮਾਂ ਬਿਤਾਇਓ
ਏਦਾਂ ਹੀ ਕੁਝ ਸਮਾਂ ਬੀਤ ਗਿਆ
ਸਤਿਗੁਰ ਕੋ ਸਿਮਰਨ ਉਰ ਪਾਇਓ
ਸਤਿਗੁਰਾਂ ਦਾ ਸਿਮਰਨ ਹੀ ਭਾਈ ਸਾਧੂ ਦੇ ਮਨ ਨੂੰ ਪਾਉਂਦਾ
ਗੁਰੂ ਧਿਆਨ ਕਰ ਤ੍ਰਿਅ ਸੋ ਮਿਲਾ
ਸਤਿਗੁਰੂ ਸੱਚੇ ਪਾਤਸ਼ਾਹ ਦਾ ਧਿਆਨ ਧਾਰਿਆ ਗੁਰਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਇਸਤਰੀ ਸੰਬੰਧ ਹੋਇਆ
ਗਰਭ ਧਰਨ ਕੀਨ ਸਤਬ ਭਲਾ
ਗੁਰੂ ਚਿੰਤਨ ਵਿੱਚੋਂ ਹੀ ਇਹ ਖੇਡ ਵਰਤੀ ਕਹਿੰਦੇ ਇਹਦੀ ਘਰਵਾਲੀ ਨੇ ਭਾਈ ਸਾਧੂ ਦੀ ਘਰਵਾਲੀ ਨੇ ਗਰਭ ਧਾਰਨ ਕੀਤਾ
ਦੋਹਰਾ ਪੂਰਨ ਭੇ ਨਵ ਮਾਸ ਜਬ ਉਪਜੋ ਸੁਤ ਬੜ ਭਾਗ
ਨੌ ਮਹੀਨਿਆਂ ਦਾ ਸਮਾਂ ਬੀਤਿਆ ਪਰਮੇਸ਼ਰ ਦੀ ਗੁਰਦੇਵ ਦੀ ਦਇਆ ਵਰਤੀ ਵੱਡਿਆਂ ਭਾਗਾਂ ਵਾਲਾ ਪੁੱਤ ਜੰਮਿਆ
ਸੁੰਦਰ ਬਦਨ ਸੁਹਾਏ ਪਿੱਖ ਨਰ ਨਾਰੀ ਅਨੁਰਾਗ
ਬੜਾ ਸੁੰਦਰ ਸੋਹਣਾ ਮੁੱਖੜਾ ਇਹ ਮਹਾਨ ਗੁਰਸਿੱਖ ਕੌਣ ਹੈ ਇਹ ਮਹਾਨ ਗੁਰਸਿੱਖ ਹੈ ਭਾਈ ਰੂਪ ਚੰਦ ਜਿਨ੍ਹਾਂ ਦਾ ਨਾਮ ਭਾਈ ਰੂਪਾ ਕਰਕੇ ਸੰਸਾਰ ਚ ਪ੍ਰਸਿੱਧ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ